ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀ ਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੂਲੀ ਐ ਲੂਕ ਕਰਤ ਵਿਕਾਰ ਬਿਖੜੇ ਪ੍ਰਭ ਨੇਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਵਾਹਿਗੁਰੂ ਸਾਹਿਬ ਜੀਓ ਕਿਉਂ ਕਰ ਬਾਧਾ ਸਰਪਨ ਖਾਧਾ ਕਿਉਂ ਕਰ ਖੋਇਆ ਕਿਉਂ ਕਰ ਲਾਧਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਕਿਉਂ ਕਰ ਬਾਧਾ ਸਰਪਨ ਖਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਓ ਚੱਲ ਰਹੀ ਲੜੀਵਾਰ ਕਥਾ 939 ਅੰਗ ਤੇ ਸਿੱਧ ਗੋਸ਼ਟ ਬਾਣੀ ਜੋ ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਿੱਧਾਂ ਦੇ ਨਾਲ ਗੋਸ਼ਟ ਅਚਲ ਬਟਾਲੇ ਵਿਖੇ ਕੀਤੀ ਹੈ 13 ਪੌੜੀਆਂ ਜਿਸ ਦੀਆਂ ਸਰਵਣ ਕਰ ਚੁੱਕੇ ਹਾਂ ਅੱਗੇ 14ਵੀਂ ਪੌੜੀ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਸਿੱਧ ਸਭਾ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਪ੍ਰਸ਼ਨ ਕੀਤੇ ਹਨ ਬੇਨਤੀ ਰੂਪ ਦੇ ਵਿੱਚ ਕਿ ਹੇ ਸਤਿਗੁਰੂ ਮਹਾਰਾਜ ਦੱਸੋ ਜੀ ਕਿਉਂ ਕਰ ਵਾਧਾ ਸਰਪਨ ਖਾਧਾ ਇਹ ਜੀਵ ਕਿਸ ਤਰ੍ਹਾਂ ਮੋਹ ਵਿੱਚ ਬੰਨਿਆ ਗਿਆ ਕਿਉਂ ਕਰ ਵਾਧਾ ਬੰਨਿਆ ਗਿਆ ਮੋਹ ਦੇ ਵਿੱਚ ਤੇ ਕਿਸ ਤਰ੍ਹਾਂ ਇਸ ਨੂੰ ਸਰਪਨ ਖਾਧਾ ਭਾਵ ਮਾਇਆ ਰੂਪੀ ਸਪਣੀ ਨੇ ਇਹਨੂੰ ਕਿਵੇਂ ਖਾ ਲਿਆ ਇਹ ਕਿਰਪਾ ਕਰਕੇ ਦੱਸੋ ਕਿਉਂ ਕਰ ਖੋਇਆ ਕਿਉਂ ਕਰ ਲਾਧਾ ਜੀਵ ਨੇ ਮਨੁੱਖਾ ਜਨਮ ਕਿਸ ਤਰ੍ਹਾਂ ਵਿਅਰਥ ਗਵਾ ਲਿਆ ਅਤੇ ਫਿਰ ਇਹ ਜਨਮ ਇਸ ਨੂੰ ਕਿਵੇਂ ਪ੍ਰਾਪਤ ਹੋਇਆ ਹੈ ਇਹ ਕਿਰਪਾ ਕਰਕੇ ਦੱਸੋ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਜੀਵ ਕਿਸ ਤਰ੍ਹਾਂ ਹਉਮੈ ਦੀ ਮੈਲ ਤੋਂ ਰਹਿਤ ਹੋ ਸਕਦਾ ਹੈ ਅਤੇ ਕਿਵੇਂ ਅਗਿਆਨਤਾ ਵਿੱਚ ਰਹਿੰਦਾ ਹੈ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਇਸ ਅਸਲੀਅਤ ਨੂੰ ਜੋ ਵਿਚਾਰਦਾ ਹੈ ਨਾ ਉਹ ਜਾਣੋ ਕਿ ਸਾਡਾ ਗੁਰੂ ਹੈ ਭਾਵ ਉਸ ਨੂੰ ਸਾਡੀ ਨਮਸਕਾਰ ਹੈ ਅਸੀਂ ਉਸ ਨੂੰ ਆਪਣਾ ਗੁਰੂ ਮੰਨਾਂਗੇ ਸਤਿਗੁਰੂ ਮੰਨਾਂਗੇ ਜਿਹੜਾ ਇਹਨਾਂ ਪ੍ਰਸ਼ਨਾਂ ਦਾ ਉੱਤਰ ਦੇ ਦੇਵੇਗਾ ਅਸਲ ਵਿੱਚ ਸਿੱਧ ਇਹ ਚਾਹੁੰਦੇ ਸੀ ਕਿ ਸਤਿਗੁਰੂ ਜੀ ਤੋਂ ਇਹ ਜਵਾਬ ਦਿੱਤੇ ਨਹੀਂ ਜਾਣੇ ਅਤੇ ਅਸੀਂ ਇਹਨਾਂ ਨੂੰ ਫਿਰ ਹਰਾ ਦੇਵਾਂਗੇ ਆਪਣੇ ਨਾਲ ਰਲਾ ਲਵਾਂਗੇ ਪਰ ਧੰਨ ਗੁਰੂ ਨਾਨਕ ਦੇਵ ਜੀ ਬਾਰੇ ਉਹ ਨਹੀਂ ਸਨ ਜਾਣਦੇ ਕਿ ਗੁਰੂ ਨਾਨਕ ਦੇਵ ਗੋਬਿੰਦ ਰੂਪ ਇਹ ਬਹੁਤਿਆਂ ਨੂੰ ਹੁਣ ਵੀ ਭੁਲੇਖ ਹੈ ਕਿ ਗੁਰੂ ਨਾਨਕ ਦੇਵ ਜੀ ਤਾਂ ਗੁਰਬਾਣੀ ਨੂੰ ਲਿਆਉਣ ਵਾਲੇ ਪੈਗੰਬਰ ਸਨ, ਪਰ ਇਹ ਭੁਲੇਖਾ ਸਾਨੂੰ ਦੂਰ ਕਰ ਦੇਣਾ ਚਾਹੀਦਾ ਹੈ ਤੇ ਆਪਣੀਆਂ ਜਿਹੜੀਆਂ ਸਿਆਣਪਾਂ ਚਤੁਰਾਈਆਂ ਨੇ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਇਹ ਜਾਣ ਲੈਣਾ ਚਾਹੀਦਾ ਹੈ ਕਿ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਜੀ ਆਪ ਹਨ ਨਿਰੰਕਾਰ। ਪਰ ਇਹ ਵਿਸ਼ਵਾਸ ਵੀ ਕਿਸੇ ਕਿਸੇ ਨੂੰ ਆਉਂਦਾ ਹੈ, ਜਿਨ੍ਹਾਂ ਦੇ ਬਹੁਤ ਉੱਚ ਭਾਗ ਹੁੰਦੇ ਨੇ, ਚੰਗੇ ਭਾਗਾਂ ਵਾਲੇ ਹੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਵਿਸ਼ਵਾਸ ਕਰਦੇ ਨੇ। ਇਤਨਾ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਹੁਣ ਸਤਿਗੁਰੂ ਨਾਨਕ ਦੇਵ ਜੀ ਪਵਿੱਤਰ ਜਵਾਬ ਦੇ ਰਹੇ ਨੇ, ਮੁਖਾਰਬਿੰਦ ਵਿੱਚੋਂ ਸੋਹਣੇ ਬਚਨ ਉਚਾਰਨ ਕਰਦੇ ਨੇ। ਦੁਰਮਤ ਬਾਧਾ ਸਰਪਨ ਖਾਦਾ। ਹੁਣ ਗੁਰਦੇਵ ਪਿਤਾ ਜੀ ਦੱਸਦੇ ਨੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਹੋਇਆਂ ਕਿ ਖੋਟੀ ਮਤ ਨੇ ਜੀਵ ਨੂੰ ਬੰਨ ਲਿਆ ਹੈ। ਅਸਲ ਵਿੱਚ ਖੋਟੀ ਮਤ, ਜੇ ਆਪਾਂ ਕਹੀਏ ਕਿ ਫਲਾਨਾ ਤੈਨੂੰ ਖੋਟੀ ਮਤ ਹੈ, ਉਹ ਕਹਿੰਦਾ ਨਹੀਂ ਬਈ ਮੇਰੀ ਤਾਂ ਮਤ ਬੜੀ ਉੱਚੀ ਹੈ। ਜਿਵੇਂ ਹਰਨਾਕਸ਼ ਨੂੰ ਤੇ ਰਾਵਣ ਨੂੰ, ਕੰਸ ਨੂੰ, ਇਹਨਾਂ ਨੂੰ, ਨਰੰਗੇ ਨੂੰ, ਇਹਨਾਂ ਸਾਰਿਆਂ ਨੂੰ ਸਮਝਾਇਆ ਵੀ ਤੂੰ ਖੋਟੀ ਮਤ, ਤੁਹਾਡੇ ਉਹ ਕਿੱਥੇ ਮੰਨਣ ਚ ਆਉਂਦੇ ਸੀ। ਜਾਂ ਹੁਣ ਵੀ ਕਿਸੇ ਜੀਵ ਦੇ ਵਿੱਚ ਜੇ ਖੋਟੀ ਮਤ ਕੰਮ ਕਰਦੀ ਹੈ, ਉਹ ਕਦੋਂ ਕਹੇਗਾ ਕਿ ਮੇਰੇ ਅੰਦਰ ਖੋਟੀ ਮਤ ਹੈ। ਪਰ ਸਤਿਗੁਰੂ ਕਹਿੰਦੇ ਨੇ ਇਹ ਹੀ ਮਾਇਆ ਦੀ ਇੱਕ ਕਲਾ ਹੈ ਕਿ ਇਨਸਾਨ ਦੇ ਅੰਦਰ ਖੋਟੀ ਬੁੱਧੀ ਦੁਰਮਤ ਨੂੰ ਪਾ ਕੇ ਤੇ ਉਹਨੂੰ ਇਹ ਜਣਾਉਣਾ ਕਿ ਮੈਂ ਸਿਆਣਾ ਹਾਂ। ਹੁਣ ਗੁਰਦੇਵ ਜੀ ਕਹਿੰਦੇ ਨੇ ਕਿ ਖੋਟੀ ਮਤ ਨੇ ਜੀਵ ਨੂੰ ਬੰਨ ਲਿਆ ਅਤੇ ਮਾਇਆ ਨੇ ਇਹਨੂੰ ਖਾ ਲਿਆ। ਮਾਇਆ ਮਮਤਾ ਮੋਹਣੀ। ਸਤਿਗੁਰੂ ਮਹਾਰਾਜ ਨੇ ਕੀ ਫਰਮਾਇਆ? ਮਾਇਆ ਮਮਤਾ ਮੋਹਣੀ। ਕਿਵੇਂ ਖਾਧਾ ਜੱਗ ਨੂੰ, ਸੰਸਾਰ ਨੂੰ ਕਿਵੇਂ ਖਾਧਾ ਇਸ ਮਾਇਆ ਨੇ? ਬਿਨਾਂ ਦੰਦਾਂ ਤੋਂ ਹੀ। ਮਾਇਆ ਇੱਕ ਨਾਮ ਹੈ, ਮਮਤਾ ਇਹਦੀ ਦੂਸਰੀ ਕਿਰਿਆ ਹੋ ਗਈ। ਮੋਹ ਲੈਣ ਵਾਲੀ ਮੋਹਣੀ, ਜਿਨ ਵਿਣ ਦੰਤਾਂ ਜੱਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਫਰਮਾਇਆ, ਭਾਈ ਇਹ ਮਾਇਆ ਜੀਵ ਨੂੰ ਖਾ ਜਾਂਦੀ ਹੈ। ਤੋ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ, ਮਨਮੁਖ ਖੋਇਆ ਗੁਰਮੁਖ ਲਾਧਾ। ਮਨਮੁਖ ਬਣਨ ਕਰਕੇ ਇਸਨੇ ਜਨਮ ਗਵਾ ਲਿਆ ਹੈ ਅਤੇ ਗੁਰਮੁਖ ਬਣ ਕੇ ਜੀਵਨ ਦਾ ਲਾਹਾ ਪ੍ਰਾਪਤ ਕਰ ਲਿਆ ਹੈ। ਹੁਣ ਇਹ ਮਹਾਰਾਜ ਜੀ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਦਾ ਜਵਾਬ ਦਿੰਦਿਆਂ ਕਹਿੰਦੇ ਨੇ, ਜਿਹੜਾ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ ਹੈ ਨਾ, ਇਹ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਉਹਦਾ ਜਵਾਬ ਦਿੰਦਿਆਂ ਕਹਿੰਦੇ ਨੇ, ਸਤਿਗੁਰ ਮਿਲੇ ਅੰਧੇਰਾ ਜਾਏ। ਜੇ ਸਤਿਗੁਰੂ ਜੀ ਮਿਲ ਜਾਣ ਤਾਂ ਇਹ ਜੀਵ ਦੇ ਅੰਤਰੀਵ ਹਨੇਰੇ ਨੂੰ ਸਤਿਗੁਰੂ ਦੂਰ ਕਰਦੇ ਨੇ, ਜਿਸ ਪ੍ਰਕਾਰ ਆਸਾ ਦੀ ਵਾਰ ਜਾਂ ਆਸਾ ਕੀ ਵਾਰ ਪੁਰਾਣੀ ਬੋਲੀ ਹੈ, ਟੁੰਡੇ ਅਸਰਾਜੇ ਕੀ ਧੁਨੀ ਤੋਂ ਹੀ ਲਿਆ ਆਸਾ ਕੀ ਵਾਰ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਪ੍ਰਕਾਰ ਇਹ ਜੀਵ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਨਾ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਤਿਗੁਰੂ ਜੀ ਤੋਂ ਬਿਨਾਂ ਮਨ ਦੇ ਅੰਦਰ ਘੋਰ ਗੁਬਾਰ ਘੁੱਪ ਗਾੜਾ ਹਨੇਰਾ ਛਾ ਜਾਂਦਾ ਹੈ। ਜਿਵੇਂ ਆਪਾਂ ਕਿਸੇ ਬੀਆਬਾਨ ਉਜਾੜ ਜੰਗਲ ਵਿੱਚ ਚਲੇ ਜਾਈਏ, ਜਿੱਥੇ ਘਣੇ ਜੰਗਲ ਹੋਣ, ਦਰਖਤ ਵੱਡੇ ਵੱਡੇ ਆਪਸ ਵਿੱਚ ਉੱਪਰੋਂ ਜੁੜੇ ਹੋਣ ਤੇ ਥੱਲੇ ਮੱਸਿਆ ਦੀ ਰਾਤ ਹੋਵੇ, ਉਹਨੂੰ ਕਹਿੰਦੇ ਘੁੱਪ ਗਾੜਾ ਹਨੇਰਾ। ਜਾਂ ਬੇਸਮੈਂਟ ਦੇ ਵਿੱਚ ਥੱਲੇ ਚਲੇ ਜਾਈਏ, ਚਾਰੇ ਪਾਸਿਓਂ ਰਾਤ ਹੋਣ ਕਰਕੇ ਹੱਥ ਪਸਾਰਿਆ ਵੀ ਨਜ਼ਰ ਨਾ ਆਵੇ, ਇੰਨਾ ਹੀ ਹਨੇਰਾ ਸਾਡੇ ਮਨਾਂ ਦੇ ਅੰਦਰ ਛਾਇਆ ਹੋਇਆ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਮਿਲੇ ਅੰਧੇਰਾ ਜਾਏ। ਅਗਿਆਨਤਾ ਦਾ ਹਨੇਰਾ ਤਾਂ ਜਾਂਦਾ ਜੇ ਸੱਤ ਦੀ ਪ੍ਰਾਪਤੀ ਕਰਾਉਣ ਵਾਲੇ ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਹ ਜੋ ਕਰਦਾ ਹੈ ਪ੍ਰਕਾਸ਼, ਉਹਦਾ ਨਾਮ ਹੈ ਸਤਿਗੁਰ। ਨਾਨਕ ਹਉ ਮੈਂ ਮੇਟ ਸਮਾਏ, ਜੇ ਸਤਿਗੁਰੂ ਮਿਲ ਪਵੇ ਤਾਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਜੀਵ ਆਪਣੀ ਹਉਮੈ ਦੂਰ ਕਰਕੇ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ। ਇਹ ਅਸਲ ਵਿੱਚ ਹਉਮੈ ਕਰਕੇ ਹੀ ਸਾਨੂੰ ਹਨੇਰਾ ਛਾ ਜਾਂਦਾ ਹੈ, ਕਿਉਂਕਿ ਹਉਮੈ ਵਿੱਚ ਆਇਆ, ਹਉਮੈ ਵਿੱਚ ਗਿਆ, ਹਉਮੈ ਵਿੱਚ ਜੰਮਿਆ, ਹਉਮੈ ਵਿੱਚ ਮੋਆ, ਹਉਮੈ ਵਿੱਚ ਦਿੱਤਾ, ਹਉਮੈ ਵਿੱਚ ਲਿਆ। ਸਤਿਗੁਰੂ ਨੇ ਫਰਮਾਇਆ ਕਿ ਸਾਰਾ ਕੁਝ ਹਉਮੈ ਹੈ। ਮਾਇਆ ਮਮਤਾ ਮੋਹਣੀ, ਇਹ ਮਾਇਆ ਦੇ ਵਿੱਚ ਮਮਤਾ ਪੈਦਾ ਹੋ ਜਾਣੀ, ਮੋਹ ਲੈਣ ਵਾਲੀ ਮਾਇਆ ਹਉਮੈ। ਸਤਿਗੁਰੂ ਕਹਿੰਦੇ ਹਉਮੈ ਐਸੀ ਚੀਜ਼ ਹੈ ਕਿ ਇਹ ਜੀਵ ਨੂੰ ਐਸੀ ਚਿੰਬੜ ਜਾਂਦੀ ਹੈ ਕਿ ਜਿਉਂ ਹੀ ਦੁਨੀਆਂ 'ਚ ਜਨਮ ਲਿਆ ਹਉਂ ਪੈਦਾ ਹੋ ਗਈ। ਇਹ ਮਾਇਆ ਦੀ ਇੱਕ ਅਣਦਿੱਖ ਸ਼ਕਤੀ ਹੈ ਜਿਹੜੀ ਇਨਸਾਨ ਨੂੰ ਨਜ਼ਰ ਨਹੀਂ ਆਉਂਦੀ ਪਰ ਹਉਮੈ ਵਿੱਚ ਲੈ ਜਾਂਦੀ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਸਿਮਰਨ ਕਰਨ ਨਾਲ ਹਉਮੈ ਦੀ ਨਿਵਿਰਤੀ ਹੁੰਦੀ ਹੈ, ਬਾਣੀ ਪੜ੍ਹਨ ਨਾਲ, ਜੋੜੇ ਝਾੜ ਨਾਲ, ਸੰਗਤ ਦੇ ਬਰਤਨ ਮਾਂਜਣ ਨਾਲ, ਲੰਗਰ ਵਿੱਚ ਸੇਵਾ ਕਰਨ ਨਾਲ ਹਉਮੈ ਦੀ ਨਿਵਿਰਤੀ ਹੁੰਦੀ ਹੈ। ਤਾਂ ਸਤਿਗੁਰੂ ਕਹਿੰਦੇ ਹਉਮੈ ਨੂੰ ਦੂਰ ਕਰਨਾ ਹੈ, ਕਿਉਂਕਿ ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂ ਦੇਵ ਛਲੀਆ, ਇਹ ਸਾਰਿਆਂ ਨੂੰ ਹੀ ਖਾ ਜਾਂਦੀ ਹੈ। ਨਿਮਾਣਾ ਤੇ ਨਿਤਾਣਾ ਜਿਹਾ ਜਗਿਆਸੂ ਕੀ ਚੀਜ਼ ਹੈ, ਜਦੋਂ ਕਿ ਮਾਇਆ ਨੇ ਇੰਨੇ ਵੱਡੇ ਵੱਡੇ ਦੇਵਤਿਆਂ ਨੂੰ ਖਾ ਲਿਆ। ਜੀਵ ਜਦੋਂ ਜੰਮਿਆ ਪਰਿਵਾਰ ਵਿੱਚ ਖੁਸ਼ੀਆਂ ਦੇ ਸ਼ਾਦਿਆਨੇ ਵੱਜੇ, ਪਰ ਸੰਸਾਰ ਦੀ ਹਵਾ ਲੱਗਦੇ ਹੀ ਜੀਵ ਦੀ ਸੁਰਤ ਜਿਹੜੀ ਵਾਹਿਗੁਰੂ ਨਾਲੋਂ ਟੁੱਟ ਕੇ ਮਾਇਆ ਨਾਲ ਜੁੜ ਜਾਂਦੀ ਹੈ। ਕਿਉਂਕਿ ਆਪਣੇ ਵੀ ਆਮ ਰਿਵਾਜ਼ ਹੈ, ਦੇਖਿਆ ਹੋਣਾ ਤੁਸੀਂ, ਜਦੋਂ ਬੱਚਾ ਜਨਮ ਲੈਂਦਾ, ਜੰਮਦਿਆਂ ਸਾਰ ਸਭ ਤੋਂ ਪਹਿਲਾਂ ਦਾਦੀ ਨਾਨੀ ਖੁਸ਼ ਹੁੰਦੀਆਂ ਨੇ। ਸਾਡੇ ਘਰ ਲੜਕਾ ਲੜਕੀ ਆਏ, ਕੁਛ ਵੀ ਆਇਆ, ਉਹਨਾਂ ਨੇ ਠਾ ਆਪਣਾ ਪਰਸ ਵਿੱਚੋਂ ਨੋਟ ਕੱਢਿਆ ਵੱਡਾ ਸਾਰਾ, ਪੁੱਤ ਦੇ ਹੱਥ 'ਚ ਥਮਾਤਾ, ਲੈ ਪੁੱਤ। ਮਾਇਆ ਮਾਲਾ ਵੀ ਦੇ ਸਕਦੇ ਸੀ, ਵਾਹਿਗੁਰੂ ਵਾਹਿਗੁਰੂ ਵੀ ਸੁਣਾ ਸਕਦੇ ਸੀ ਕਿ ਮੇਰੇ ਪੋਤਰੇ ਨੂੰ, ਦੋਹਤਰੇ ਨੂੰ ਜਾਂ ਮੇਰੇ ਪੁੱਤਰ ਨੂੰ ਨਾਮ ਦੀ ਦਾਤ ਬਖਸ਼ੀ ਵਾਹਿਗੁਰੂ, ਇਹ ਨਹੀਂ ਕਿਹਾ। ਬੱਚੇ ਦੇ ਕੰਨਾਂ ਵਿੱਚ ਪਹਿਲੀ ਆਵਾਜ਼ ਹੀ ਹੋਰ ਪੈ ਗਈ, ਉਹਦੀ ਹੋਂ ਨੂੰ ਜਣਾ ਦਿੱਤਾ ਕਿ ਲੜਕਾ ਆਇਆ ਹੈ। ਬਸ ਇੰਨੇ ਵਿੱਚ ਹੀ ਲੜਕਾ ਵੀ ਖੁਸ਼ ਹੋ ਜਾਂਦਾ, ਮੇਰੀ ਤੇ ਬੜੀ ਆਓ ਭਗਤ ਹੋਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਜੀਵ ਦੀ ਬਿਰਤੀ ਮਾਇਆ ਵੱਲ ਜੁੜ ਗਈ ਤੇ ਖੋਟੀ ਮਤ ਤੇ ਮਾਇਆ ਨੇ ਇਸ ਜੀਵ ਨੂੰ ਮਨਮੁਖ ਬਣਾ ਦਿੱਤਾ। ਮਨਮੁਖ ਨੇ ਸਰੀਰਕ ਭੋਗਾਂ ਵਿੱਚ ਖਚਿਤ ਹੋ ਕੇ ਆਪਣਾ ਮੂਲ ਗਵਾ ਲਿਆ, ਪਰ ਗੁਰਮੁਖਾਂ ਨੇ ਗੁਰੂ ਦੇ ਬਚਨ ਸੁਣ ਕੇ ਗਿਆਨ ਦਾ ਖਜ਼ਾਨਾ ਖੱਟ ਲਿਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਪਰ ਸਤਿਗੁਰੂ ਦਾ ਸਿਧਾਂਤ ਇਹ ਹੈ ਕਿ ਸਤਿਗੁਰੂ ਦਾ ਮਿਲਾਪ ਹੋ ਜਾਵੇ ਤਾਂ ਅਗਿਆਨਤਾ ਦਾ ਹਨੇਰਾ ਕੱਟਿਆ ਜਾਂਦਾ ਹੈ ਤੇ ਗੁਰੂ ਗਿਆਨ ਦਾ ਦੀਵਾ ਹਿਰਦੇ ਚ ਬਲ ਪੈਂਦਾ ਹੈ। ਜਿੱਥੇ ਸਤਿਗੁਰੂ ਗਿਆਨ ਦਾ ਪ੍ਰਕਾਸ਼ ਹੋ ਜਾਵੇ ਉਥੋਂ ਹਉਮੈ ਦਾ ਬੋਰੀਆ ਬਿਸਤਰਾ ਸੁੱਤੇ ਸਿੱਧੀ ਗੋਲ ਹੋ ਜਾਂਦਾ, ਆਪਣੇ ਆਪ ਹੀ ਹਉਮੈ ਚਲੀ ਜਾਂਦੀ ਹੈ। ਸੋਲਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਸੁਨ ਨਿਰੰਤਰ ਦੀਜੈ ਬੰਦ। ਸੁਨ ਹੁੰਦੀ ਅਫੁਰ ਅਵਸਥਾ, ਨਿਰੰਤਰ ਕਈ ਵਾਰ ਬਾਣੀ ਚ ਅੱਖਰ ਆਵੇਗਾ। ਨਿਰੰਤਰ ਦਾ ਅਰਥ ਹੁੰਦਾ ਇੱਕ ਰਸ ਲਗਾਤਾਰ, ਕੰਟੀਨਿਊਸ, ਇੱਕ ਰਸ ਰਹਿਣ ਵਾਲਾ। ਮਹਾਰਾਜ ਕਹਿੰਦੇ ਜੇ ਇੱਕ ਰਸ ਅਫੁਰ ਹਰੀ ਵਿੱਚ ਟੇਕ ਕੇ ਵਿਕਾਰਾਂ ਨੂੰ ਬੰਨਾ ਲਾ ਦਿੱਤਾ ਜਾਵੇ ਤਾਂ ਨਾ ਮਨ ਰੂਪੀ ਹੰਸ ਉੱਡਦਾ, ਉੱਡੈ ਨਾ ਹੰਸਾ ਪੜੈ ਨਾ ਕੰਧ। ਕਿਉਂਕਿ ਨਾ ਤੇ ਮਨ ਰੂਪੀ ਹੰਸ ਉੱਡਦਾ, ਭਾਵ ਇੱਧਰ ਉੱਧਰ ਨਹੀਂ ਭਟਕਦਾ, ਅਤੇ ਨਾ ਹੀ ਇਸ ਦਾ ਸਰੀਰ ਟੁੱਟਦਾ। ਪੜੈ ਨਾ ਕੰਧ, ਕੰਧ ਹੁੰਦਾ ਸਰੀਰ, ਇਹ ਸਰੀਰ ਰੂਪੀ ਕੰਧ ਪੜੈ ਤੋਂ ਭਾਵ ਨਹੀਂ ਟੁੱਟਦਾ, ਡਿੱਗਦਾ ਨਹੀਂ। ਸੋ ਇਸ ਕਰਕੇ ਅਫੁਰ, ਜਿੱਥੇ ਕੋਈ ਸੰਕਲਪ ਵਿਕਲਪ ਨਹੀਂ, ਨਿਰਵਿਕਲਪ ਸਮਾਧੀ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ, ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਮਨੁੱਖ ਕਿਉਂ ਦੁਖੀ ਹੈ, ਭਟਕਦਾ ਕਿਉਂ ਹੈ? ਕਿਉਂਕਿ ਆਪਣੇ ਅੰਦਰ ਇੰਨੇ ਸੰਕਲਪ ਤੇ ਵਿਕਲਪ ਤੇ ਫੁਰਨੇ ਕਰਮ ਕਰਦੇ ਨੇ ਕਿ ਰਾਤ ਨੂੰ ਸੁੱਤਿਆਂ ਪਿਆਂ ਵੀ ਉਹ ਸੁਪਨੇ ਦੇ ਵਿੱਚ ਤੰਗ ਕਰਦੇ ਨੇ। ਜਾਗਦਿਆਂ ਹੋਇਆਂ ਤਾਂ ਉਹਨੇ ਤੰਗ ਕਰਨਾ ਹੀ ਹੈ, ਮੈਂ ਆਹ ਕੰਮ ਕਰਨਾ ਹੈ, ਮੈਂ ਉਹ ਲਿਆਉਣਾ ਹੈ, ਮੈਂ ਆਹ ਖਾਣਾ ਹੈ, ਆਹ ਦੇਣਾ ਹੈ, ਉੱਥੇ ਜਾਣਾ ਹੈ, ਆਹ ਕਰਨਾ ਹੈ, ਉਹ ਕਰਨਾ ਹੈ। ਹਜ਼ਾਰਾਂ ਲੱਖਾਂ ਕੰਮ ਦਿਮਾਗ ਵਿੱਚ ਘੁੰਮਦੇ ਨੇ, ਇਹਨੂੰ ਹੀ ਫੁਰਨਾ ਕਹਿੰਦੇ ਨੇ। ਫੁਰਨਾ ਬਣਾ ਲਿਆ, ਮਿਟਾ ਲਿਆ, ਇਹਦਾ ਨਾਮ ਹੀ ਸੰਕਲਪ ਤੇ ਵਿਕਲਪ ਹੋ ਗਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਇੱਕ ਰਸ ਅਫੁਰ ਹਰੀ ਵਿੱਚ ਟਿਕ ਕੇ ਵਿਕਾਰਾਂ ਨੂੰ ਬੰਨਾ ਲਾ ਦਿੱਤਾ ਜਾਵੇ ਤਾਂ ਜਿਵੇਂ ਆਪਾਂ ਪੜ੍ਹਦੇ ਨੇ ਸ਼ਬਦ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਇਹ ਬੰਨਾ ਲਾਤਾ ਜਦੋਂ ਮਹਾਰਾਜ ਜੀ ਨੇ ਤਾਂ ਮਨ ਰੂਪੀ ਹੰਸ ਨਹੀਂ ਉੱਡਦਾ। ਵਾਹਿਗੁਰੂ ਦੀ ਮਿਹਰ ਦਾ ਸਦਕਾ ਅਫੋਰ ਇੱਕ ਰਸ ਪਰਮਾਤਮਾ ਚ ਟਿਕ ਜਾਂਦਾ ਹੈ। ਸਹਿਜ ਗੁਫਾ ਘਰ ਜਾਣੈ ਸਾਚਾ, ਜਿਹੜਾ ਮਨੁੱਖ ਸਹਿਜ ਹੁੰਦਾ ਰੱਬੀ ਗਿਆਨ, ਸਹਿਜ ਅਵਸਥਾ ਵਿੱਚ ਥੋੜੀ ਜਿਹੀ ਸਾਖੀ ਨਾਲ ਸਮਝ ਪੈ ਜਾਂਦੀ। ਚੌਥੇ ਪਾਤਸ਼ਾਹ ਨੂੰ ਸੰਗਤ ਨੇ ਪੁੱਛਿਆ, ਮਹਾਰਾਜ ਇਹ ਸਹਿਜ ਅਵਸਥਾ ਦਾ ਕਿਰਪਾ ਕਰਕੇ ਦੱਸੋ ਕੀ ਵਿਸਤਾਰ, ਸਹਿਜ ਅਵਸਥਾ ਕਿਸ ਪ੍ਰਕਾਰ ਹੁੰਦੀ। ਚੌਥੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਿਵੇਂ ਕੋਈ ਬਹੁਤ ਹੀ ਅੱਛੇ ਮਹਾਤਮਾ ਭਗਤੀ ਵਾਲੇ ਕਿਸੇ ਬੜੇ ਭਾਰੀ ਦਰਖਤ ਦੇ ਥੱਲੇ ਸਮਾਧੀ ਲਾ ਕੇ ਬੈਠੇ ਨੇ, ਬੜੇ ਬੀਤਰਾਗ ਬੈਰਾਗਵਾਨ ਮਹਾਂਪੁਰਸ਼ ਨੇ, ਅੱਖਾਂ ਬੰਦ ਨੇ, ਸੱਚਮੁੱਚ ਹੀ ਸਮਾਧੀ ਵਿੱਚ ਲੀਨ ਨੇ। ਕੋਈ ਸ਼ਾਹੂਕਾਰ ਆਇਆ, ਉਹ ਘੋੜੇ ਤੋਂ ਉਤਰ ਕੇ ਮਹਾਂਪੁਰਸ਼ਾਂ ਦੇ ਅੱਗੇ 5-10 ਹਜ਼ਾਰ ਰੁਪਏ ਦਾ ਮਹਿੰਗਾ ਦੁਸ਼ਾਲਾ ਭੇਟਾ ਕਰਕੇ ਉਹਨਾਂ ਨੂੰ ਉਹਨਾਂ ਨੇ ਨਮਸਕਾਰ ਕੀਤੀ ਤੇ ਚਲਿਆ ਗਿਆ। ਇੱਕ ਕੋਈ ਚੋਰ ਦੇਖਦਾ ਸੀ, ਉਹਨੇ ਸੋਚਿਆ ਕਿ ਮਹਾਤਮਾ ਦੀ ਤਾਂ ਸਮਾਧੀ ਲੱਗੀ ਹੋਈ ਹੈ, ਸੋ ਮੈਂ ਇਹ ਦੁਸ਼ਾਲਾ ਚੁੱਕ ਲਵਾਂ। ਕੁਦਰਤੀ ਗੱਲ ਹੈ ਕਿ ਜਦੋਂ ਕਾਫੀ ਸਮਾਂ ਸਮਾਧੀ ਲਾਈ, ਮਹਾਤਮਾ ਨੇ ਕਿਰਿਆ ਕਰਨੀ ਸੀ, ਕਿਉਂਕਿ ਜਦੋਂ ਸਰੀਰ ਨੂੰ ਸੁਸਤੀ ਪੈਣ ਲੱਗੇ ਤਾਂ ਉਸ ਵਕਤ ਕਿਰਿਆ ਆਦਿਕ ਕਰਨੀ, ਮੁੱਖ ਧੋਣਾ ਆਪਣਾ, ਪਾਣੀ ਥੋੜਾ ਪੀ ਲੈਣਾ, ਛਿੱਟੇ ਮਾਰ ਲੈਣੇ, ਅੱਖਾਂ ਉੱਖਾਂ 'ਚ ਪੈਰ ਧੋ ਲੈਣੇ, ਇਹਦੇ ਨਾਲ ਫਰੈਸ਼ ਹੋ ਜਾਂਦਾ ਹੈ। ਮਹਾਤਮਾ ਥੋੜਾ ਜਿਹਾ ਫਰੈਸ਼ ਹੋਣ ਵਾਸਤੇ ਉੱਠੇ ਨੇ, ਜਦੋਂ ਉੱਠੇ ਤਾਂ ਉਸ ਵਕਤ ਉਹ ਫਿਰ ਸਮਾਧੀ ਲਾ ਕੇ ਬੈਠੇ। ਜਦੋਂ ਨੇਤਰ ਬੰਦ ਕਰਕੇ ਹੋਏ 4-5 ਮਿੰਟ ਵੀ ਪੂਰਾ ਦੇਖਿਆ ਸਮਾਧੀ ਲੱਗੀ ਹੈ। ਚੋਰ ਨੇ ਹੌਲੀ ਜਾ ਕੇ ਮੱਥਾ ਟੇਕਣ ਦੇ ਬਹਾਨੇ ਨਾਲ ਹੀ ਉਹ ਦੁਸ਼ਾਲਾ ਚੁੱਕ ਲਿਆ ਅਤੇ ਲੈ ਕੇ ਚਲਿਆ ਗਿਆ। ਫਿਰ ਕੁਝ ਸਮੇਂ ਬਾਅਦ ਮਹਾਤਮਾ ਫਿਰ ਉੱਠੇ, ਅੱਖਾਂ ਖੋਲੀਆਂ, ਪਹਿਲਾਂ ਦੁਸ਼ਾਲਾ ਦੇਖ ਕੇ ਖੁਸ਼ ਨਹੀਂ ਹੋਏ ਸੀ ਵੀ ਮੇਰੇ ਬਈ ਬੜਾ ਸੋਹਣਾ ਦੁਸ਼ਾਲਾ ਆਇਆ, ਕੀਮਤੀ ਸ਼ੌਲ। ਅਤੇ ਜਦੋਂ ਚੋਰ ਲੈ ਗਿਆ, ਅੱਖਾਂ ਖੋਲ ਕੇ ਦੇਖਿਆ ਤੇ ਉਹਦਾ ਕੋਈ ਮਨ ਦੇ ਉੱਤੇ ਅਸਰ ਨਹੀਂ ਹੋਇਆ ਵੀ ਚਲੋ ਕੋਈ ਲੈ ਗਿਆ, ਰੱਖ ਗਿਆ ਰੱਖ ਗਿਆ। ਆਈ ਚੀਜ਼ ਦੀ ਖੁਸ਼ੀ ਨਹੀਂ, ਗਏ ਪਦਾਰਥ ਦਾ ਸੋਗ ਨਹੀਂ, ਇਹਨੂੰ ਕਹਿੰਦੇ ਸਹਿਜ ਅਵਸਥਾ। ਜਿਵੇਂ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਐਰ 10ਵੇਂ ਪਾਤਸ਼ਾਹ ਵੇਲੇ ਨਾਲ ਰਹੇ, 40 ਸਾਲ ਤੱਕ ਬਾਅਦ ਵਿੱਚ ਵੀ ਰਹੇ, ਉਹਨਾਂ ਦਾ ਡੇਰਾ ਲਾਹੌਰ ਵਾਲੇ ਸੂਬੇ ਨੇ ਜਦੋਂ ਲੁੱਟ ਲਿਆ ਸੀ, ਕਿਸੇ ਸਿੰਘ ਨੇ ਕਿਹਾ ਬਾਬਾ ਜੀ ਸਾਰਾ ਡੇਰਾ ਲੁੱਟ ਕੇ ਲੈ ਗਏ। ਬਾਬਾ ਜੀ ਅਵਸਥਾ ਇਸੇ 'ਚ ਹੀ ਰਹਿੰਦੇ ਸੀ। ਅਫੋਰ ਅਵਸਥਾ ਵਿੱਚ ਜਦੋਂ ਨੇਤਰ ਖੋਲ੍ਹੇ ਤਾਂ ਸਾਹਮਣੇ ਬਾਜ ਬਿਠਾਉਣ ਵਾਲਾ ਇੱਕ ਸਟੈਂਡ ਜਿਹਾ ਹੁੰਦਾ, ਉਹਨੂੰ ਬਾਜਾਂ ਦਾ ਅੱਡਾ ਕਹਿੰਦੇ ਨੇ। ਉਹ ਬਾਜਾਂ ਦਾ ਅੱਡਾ ਸਾਹਮਣੇ ਨਾ ਦੇਖ ਕੇ ਬਸ ਇੰਨੇ ਕਿਹਾ, ਹਾਂ ਭਾਈ ਬਾਜਾਂ ਦਾ ਅੱਡਾ ਨਹੀਂ, ਬਾਕੀ ਡੇਰੇ ਵੱਲ ਨਿਗਾਹ ਹੀ ਨਹੀਂ ਮਾਰੀ ਵੀ ਕੋਈ ਪੇਟੀ ਤੱਕ ਨਹੀਂ ਛੱਡੀ ਉਹਨਾਂ ਨੇ। ਇਹਨੂੰ ਕਹਿੰਦੇ ਸਹਿਜ, ਸਹਿਜ ਗਿਆਨ, ਰੱਬੀ ਗਿਆਨ, ਸਤਿਗੁਰ ਬਾਰੇ ਜਿਵੇਂ ਜ਼ਿਕਰ ਕੀਤਾ ਨਾ, ਆਪ ਜੀ ਰੋਜ਼ ਪੜ੍ਹਦੇ ਹੋ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦ ਆਈਆਂ, ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਇਹ ਕਰਮ ਕਾਂਡ ਕਰਨ ਦੇ ਨਾਲ ਮਨ ਦਾ ਸੰਸਾ ਨਹੀਂ ਜਾਂਦਾ ਤੇ ਸਹਿਜ ਪੈਦਾ ਨਹੀਂ ਹੁੰਦਾ, ਕਿਉਂਕਿ ਸਹਿਜ ਅਵਸਥਾ ਦੇਣੀ ਹੀ ਨਾਮ ਨੇ ਹੈ, ਸਿਮਰਨ ਨੇ ਹੈ, ਗੁਰਬਾਣੀ ਨੇ ਸਹਿਜ ਅਵਸਥਾ ਦੇਣੀ ਹੈ, ਕੀਰਤਨ ਸੁਣਨ ਨਾਲ ਸਹਿਜ ਅਵਸਥਾ ਬਣਦੀ ਹੈ। ਹੁਣ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਸਹਿਜ ਦੀ ਅਵਸਥਾ ਵਾਲੀ ਗੁਫਾ ਨੂੰ ਆਪਣਾ ਸੱਚਾ ਘਰ ਸਮਝ ਲੈਂਦਾ ਹੈ, ਨਾਨਕ ਸਾਚੇ ਭਾਵੈ ਸਾਚਾ, ਨਾਨਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸੱਚੇ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਨਾਨਕ ਸਾਚੇ ਭਾਵੈ ਸਾਚਾ, ਉਹ ਸੱਚਾ ਮਨੁੱਖ ਹੈ ਤੇ ਸੱਚੇ ਵਾਹਿਗੁਰੂ ਨੂੰ ਚੰਗਾ ਲੱਗਦਾ, ਕਿਉਂਕਿ ਮਨਮੁਖ ਦਾ ਮਨ ਰੂਪੀ ਹੰਸ ਹਰ ਵੇਲੇ ਉੱਡਦਾ ਰਹਿੰਦਾ, ਭਾਵ ਟੇਕ ਕੇ ਆਪਣੇ ਟਿਕਾਣੇ ਤੇ ਨਹੀਂ ਬੈਠਦਾ। ਪਰ ਗੁਰਮੁਖ ਜਿਸਨੇ ਆਪਣਾ ਜੀਵਨ ਸਤਿਗੁਰੂ ਦੇ ਹੁਕਮ ਵਿੱਚ ਢਾਲਿਆ ਅਥਵਾ ਜੀਵਨ ਜੁਗਤੀ ਨੂੰ ਸਮਝ ਲਿਆ, ਉਸਨੇ ਨਿਰੰਤਰ ਨਾਮ ਜਪ ਕੇ ਬੁਰਿਆਈਆਂ ਨੂੰ ਬੰਨਾ ਲਾ ਦਿੱਤਾ ਅਤੇ ਚੰਗਿਆਈਆਂ ਦਾ ਧਾਰਨੀ ਬਣ ਗਿਆ, ਉਸਦਾ ਮਨ ਅਫੁਰ ਅਵਸਥਾ ਦਾ ਵਾਸੀ ਹੋ ਜਾਂਦਾ ਹੈ। ਜਿਵੇਂ ਜੋਗੀ ਲੋਕ ਪਹਾੜ ਦੀ ਗੁਫਾ ਵਿੱਚ ਬੈਠ ਕੇ ਆਪਣੇ ਸਰੀਰ ਵਿੱਚ ਆਤਮ ਜੋਤ ਲੱਭਣ ਦਾ ਯਤਨ ਕਰਦੇ ਨੇ, ਤਿਵੇਂ ਸੰਤ ਲੋਕ ਸਰੀਰ ਨੂੰ ਸ਼ਾਂਤ ਰੂਪੀ ਗੁਫਾ ਬਣਾ ਕੇ ਇਸ ਵਿੱਚ ਹੀ ਕਰਤਾਰ ਦੇ ਦਰਸ਼ਨ ਕਰਦੇ ਨੇ। ਜੋਗੀ ਦਸਮ ਦੁਆਰ ਵਿੱਚ ਸਵਾਸ ਚੜਾ ਕੇ ਸੁੰਨ ਸਮਾਧੀ ਲਾਉਂਦੇ ਹਨ, ਪਰ ਗੁਰਮੁਖ ਚੇਤਨ ਰੂਪ ਸੁੰਨ ਵਿੱਚ ਮਨ ਬੰਨ ਕੇ ਰੱਖਦੇ ਨੇ। ਇਉਂ ਫਰਕ ਹੈ। ਉਹ ਚੇਤਨ ਰੂਪ ਸੁਣ ਵਿੱਚ ਸਮਾਧੀ ਲਾਉਂਦੇ ਨੇ ਅਤੇ ਯੋਗੀ ਵੈਸੇ ਹੀ ਸੁਣ ਕਰ ਲੈਂਦੇ ਨੇ। ਸੋ ਜਿਵੇਂ ਕੋਈ ਬੰਦਾ ਬਹੁਤ ਦੁਖੀ ਹੋਵੇ ਅਤੇ ਉਹ ਬਹੁਤ ਜ਼ਿਆਦਾ ਨਸ਼ਾ ਖਾ ਕੇ ਡਿੱਗ ਪਵੇ, ਆਖੇ ਮੈਨੂੰ ਮੈਂ ਗਮ ਗਲਤ ਕਰਨ ਲਈ ਆਹ ਨਸ਼ਾ ਕੀਤਾ, ਪਰ ਜਦੋਂ ਨਸ਼ਾ ਉਤਰਿਆ ਤਾਂ ਉਹ ਗਮ ਫੇਰ ਚਿੰਬੜ ਗਿਆ। ਪਰ ਇੱਕ ਹੁੰਦਾ ਕਿ ਗਮ ਦਾ ਹੀ ਖਾਤਮਾ ਕਰ ਦਿੱਤਾ, ਨਸ਼ੇ ਦਾ ਆਸਰਾ ਨਾ ਲੈਣਾ। ਯੋਗੀ ਸਵਾਸਾਂ ਨੂੰ ਦਸਮ ਦੁਆਰ ਵਿੱਚ ਚੜ੍ਹਾ ਕੇ ਇੱਕ ਪ੍ਰਕਾਰ ਦਾ ਗਮ ਗਲਤ ਹੀ ਕਰਦੇ ਨੇ। ਮੰਨੋ ਕਿ ਉਹ ਜਿੰਨਾ ਚਿਰ ਸਵਾਸ ਉੱਪਰ ਰਹੇ ਉਨਾ ਚਿਰ ਤੇ ਆਨੰਦ ਰਿਹਾ, ਜਦੋਂ ਥੱਲੇ ਉਤਰੇ ਤਾਂ ਫਿਰ ਆਮ ਆਦਮੀ ਵਰਗੀ ਅਵਸਥਾ ਬਣ ਜਾਂਦੀ। ਪਰ ਸਤਿਗੁਰੂ ਕਹਿੰਦੇ ਨੇ ਸ਼ਬਦ ਨਾਲ ਜੁੜ ਕੇ ਜੇ ਚੇਤਨ ਰੂਪ ਸੁਣਨ ਵਿੱਚ ਮਨ ਨੂੰ ਬੰਨ ਲਵੇ ਉਹਦੇ ਵਰਗਾ ਫਿਰ ਆਨੰਦ ਕਿਤੇ ਵੀ ਨਹੀਂ। ਕਿਉਂਕਿ ਇੱਕ ਯੋਗਾਨੰਦ ਹੈ, ਇੱਕ ਬ੍ਰਹਮਾਨੰਦ ਹੈ। ਯੋਗਾਨੰਦ ਯੋਗੀਆਂ ਨੂੰ ਪ੍ਰਾਪਤ ਹੁੰਦਾ, ਬ੍ਰਹਮਾਨੰਦ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ। ਜਿਵੇਂ ਭਾਈ ਮਨੀ ਸਿੰਘ ਜੀ ਕੋਲ ਬ੍ਰਹਮਾਨੰਦ ਸੀ ਅਤੇ ਬੰਦ ਬੰਦ ਕੱਟਣ ਤੋਂ ਵੀ ਦੂਰ ਨਹੀਂ ਹੋਇਆ। ਅਤੇ ਯੋਗੀਆਂ ਦੀ ਤਾਂ ਕੋਈ ਇੱਕ ਚੀਜ਼ ਚੁੱਕ ਕੇ ਲੈ ਜਾਵੇ ਉਹ ਸੜ ਬਲਦੇ ਨੇ ਉੱਥੇ ਕਿ ਮੇਰੀ ਚੀਜ਼ ਕਿਉਂ ਚੁੱਕ ਕੇ ਲੈ ਗਿਆ ਕੋਈ, ਜਾਂ ਮੇਰਾ ਆਹ ਭਾਂਡਾ ਕਿਉਂ ਗੁੰਮ ਹੋ ਗਿਆ। ਗੁਰਮੁਖ ਜੀ ਉੜਾ ਸਰੀਰ ਰੂਪੀ ਗੁਫਾ ਵਿੱਚ ਨਿਰੰਤਰ ਨਾਮ ਸਿਮਰਨ ਵਿੱਚ ਮਸਤ ਰਹਿੰਦਾ ਇੱਕ ਰਸ ਪਾਵੇ ਕਿ ਉਹਦੀ ਬਿਰਤੀ ਜਿਹੜੀ ਆ ਨਾ ਉਹ ਅਸਲ ਵਿੱਚ ਅੰਤਰਮੁਖੀ ਹੋ ਜਾਂਦੀ। ਇੱਕ ਤਾਂ ਹੁੰਦਾ ਲੋਕਾਂ ਦੀ ਬਾਹਰਮੁਖੀ ਬਿਰਤੀ, ਜਿਵੇਂ ਬਾਹਰਮੁਖੀ ਬਿਰਤੀ ਦਾ ਮੈਂ ਜ਼ਿਕਰ ਕਰਾਂ, ਜੇ ਤੁਹਾਡੀ ਹੈ ਤਾਂ ਇਹਨੂੰ ਦੂਰ ਕਰੋ। ਗੁਰੂ ਘਰ 'ਚ ਜਾਣਾ, ਲਓ ਜੀ ਉੱਥੇ ਤਾਂ ਆਹ ਹੋ ਗਿਆ ਸੀ ਗੁਰੂ ਘਰ 'ਚ, ਗੁਰੂ ਘਰ 'ਚ ਅੱਜ ਫਲਾਨਾ ਬੰਦਾ ਐਂ ਸੀ, ਅੱਜ ਰਾਗੀ ਟੇਢਾ ਬੈਠਾ ਸੀ, ਜਾਂ ਉਹ ਫਲਾਨਾ ਐਂ ਸੀ। ਕੋਈ ਪ੍ਰਕਾਰ ਦੇ ਹੀ ਖੱਬੇ ਸੱਜੇ ਦੇ ਨੁਕਸ ਕੱਢਦੇ। ਜੇ ਅਸਲੀ ਗੱਲ ਸੀ ਅੱਜ ਦਾ ਸ੍ਰੀ ਮੁਖਵਾਕ ਕੀ ਸੀ ਬਈ, ਉਹ ਤਾਂ ਬਈ ਮੈਂ ਭੁੱਲ ਗਿਆ ਵੀ ਅੱਜ ਦਾ ਸ੍ਰੀ ਮੁਖਵਾਕ ਭੁੱਲ ਗਿਆ ਅਤੇ ਅੰਦਰ ਨੁਕਸ ਕੱਢਣ ਵਿੱਚ ਚਲਿਆ ਗਿਆ, ਇਹ ਗਲਤੀ। ਲਓ ਜੀ ਉੱਥੇ ਤਾਂ ਦਰੀ ਇਕੱਠੀ ਹੋਈ ਪਈ, ਸਿੱਧਾ ਨਹੀਂ ਕਰਦਾ ਭਾਈ ਤੂੰ ਕਾਹਦੇ ਵਾਸਤੇ ਗਿਆ ਸੀ। ਆਪਾਂ ਸੇਵਾਦਾਰ ਹਾਂ, ਸਾਰੀ ਕੌਮ ਸੇਵਾਦਾਰ ਹੈ ਗੁਰੂ ਸਾਹਿਬ ਦੀ। ਆਪਣਾ ਫਰਜ਼ ਹੈ ਦਰੀ ਸਿੱਧੀ ਕਰਨੀ। ਲਾਈਟ ਫਾਲਤੂ ਬਲ ਰਹੀ ਲਾਈਟ ਬੰਦ ਕਰੋ, ਖਾਮ ਖਾਈ ਪਾਣੀ ਚੱਲ ਰਿਹਾ ਟੂਟੀ ਦੇ ਵਿੱਚ ਉਹਨੂੰ ਬੰਦ ਕਰੋ। ਕਿਉਂ? ਪ੍ਰੋਪਰਟੀ ਗੁਰੂ ਘਰ ਦੀ ਸਾਰੀ ਸੰਗਤ ਦੀ ਪ੍ਰੋਪਰਟੀ, ਅਸੀਂ ਉਹਦੀ ਸੰਭਾਲ ਕਰਨੀ, ਨਾ ਕਿ ਕਿਸੇ ਨੂੰ ਦੋਸ਼ ਨਹੀਂ ਦੇਣਾ। ਆਪ ਠੀਕ ਕਰਿਆ ਕਰੋ। ਅੰਤਰਮੁਖ ਬਿਰਤੀ, ਅਜਿਹਾ ਮਨੁੱਖ ਗੁਰ ਪਰਮੇਸ਼ਰ ਜੀ ਨੂੰ ਚੰਗਾ ਲੱਗਦਾ ਤੇ ਉਸਦਾ ਸਰੀਰ ਟੁੱਟਦਾ ਨਹੀਂ, ਭਾਵ ਉਹ ਜਨਮ ਮਰਨ ਦੇ ਗੇੜੇ ਚੋਂ ਬਾਹਰ ਨਿਕਲ ਜਾਂਦਾ। ਹੁਣ ਸਿੱਧਾ ਨੇ 18ਵੀਂ ਪੌੜੀ ਚ ਫਿਰ ਪ੍ਰਸ਼ਨ ਕੀਤੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਹੁਣ ਫਿਰ ਪ੍ਰਸ਼ਨ ਕਰਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਦੱਸੋ ਤੁਸਾਂ ਕਿਸ ਕਾਰਨ ਕਰਕੇ ਘਰ ਛੱਡਿਆ ਤੇ ਉਦਾਸੀ ਹੋਏ ਹੋ? ਕਿਸ ਕਾਰਨ ਇਹੋ ਭੇਖ ਨਿਵਾਸੀ, ਕਿਸ ਕਾਰਨ ਕਰਕੇ ਇਹ ਉਦਾਸੀ ਭੇਖ ਦੇ ਧਾਰਨੀ ਬਣੇ ਹੋ? ਕਿਉਂਕਿ ਤੁਸੀਂ ਇਹ ਭੇਖ ਕਿਉਂ ਧਾਰਿਆ ਹੋਇਆ ਹੈ? ਕਿਸ ਵੱਖਰ ਕੇ ਤੁਮ ਬਣ ਜਾ ਰੇ, ਤੁਸੀਂ ਕਿਸ ਸੌਦੇ ਦੇ ਵਪਾਰੀ ਹੋ? ਕਿਉਂ ਕਰ ਸਾਥ ਲੰਘਾਵਹੋ ਪਾਰੇ, ਤੁਸੀਂ ਆਪਣੇ ਸਾਥ ਨੂੰ, ਆਪਣੇ ਸੰਗੀਆਂ ਸਾਥੀਆਂ ਨੂੰ, ਸੰਗਤ ਨੂੰ ਸੰਸਾਰ ਸਾਗਰ ਤੋਂ ਕਿਵੇਂ ਪਾਰ ਲੰਘਾਓਗੇ? ਆਓ ਧੰਨ ਗੁਰੂ ਨਾਨਕ ਦੇਵ ਜੀ ਦਾ ਜਵਾਬ ਸੁਣੋ। ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਜਦੋਂ, ਜਾਂ ਕੋਈ ਉੱਚੀਆਂ ਅਵਸਥਾ ਦੇ ਮਾਲਕ ਜਦੋਂ ਆਪਸ ਵਿੱਚ ਚਰਚਾ ਕਰਦੇ ਨੇ ਤਾਂ ਇਹ ਬੜੀ ਸੁਣਨ ਵਾਲੀ ਚੀਜ਼ ਹੈ, ਬੜੀ ਆਨੰਦਮਈ ਅਵਸਥਾ। ਜਿਹੜੇ ਜਿਨ੍ਹਾਂ ਪ੍ਰਸ਼ਨਾਂ ਦਾ ਉੱਤਰ ਅੱਜ ਅਸੀਂ ਆਮ ਬੰਦਿਆਂ ਨੂੰ ਪੁੱਛਦੇ ਹਾਂ, ਆਓ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਵਾਬ ਦਿੰਦੇ ਨੇ, ਸੋਹਣਾ। ਗੁਰਮੁਖ ਖੋਜਤ ਭਏ ਉਦਾਸੀ, ਸਤਿਗੁਰੂ ਸਿੱਧਾਂ ਨੂੰ ਇਉਂ ਉੱਤਰ ਦਿੰਦੇ, ਆਖਦੇ ਨੇ ਅਸੀਂ ਗੁਰਮੁਖਾਂ ਨੂੰ ਲੱਭਣ ਲਈ ਉਦਾਸੀ ਹੋਏ ਹਾਂ। ਮੁਖੀ ਗੁਰਾਂ ਨੂੰ ਲੱਭਣ ਲਈ ਅਥਵਾ ਗੁਰਮੁਖਾਂ ਨੂੰ ਲੱਭਣ ਲਈ, ਰੱਬ ਦੇ ਬੰਦਿਆਂ ਨੂੰ ਲੱਭਣ ਲਈ ਉਦਾਸੀ ਹੋਏ ਹਾਂ। ਬਾਹਰ ਦੁਨੀਆਂ 'ਚ ਨਿਕਲੇ ਹਾਂ, ਵਿਚਰਦੇ ਹਾਂ, ਚਾਰ ਉਦਾਸੀਆਂ ਕੀਤੀਆਂ ਆਪਨੇ ਘਰ ਬਾਰ ਛੱਡ ਕੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਹਮੇਸ਼ਾ ਇਹੀ ਜਵਾਬ ਹੁੰਦਾ ਸੀ, ਭਾਈ ਤੁਹਾਡੇ ਦਰਸ਼ਨਾਂ ਨੂੰ ਆਏ। ਨਿਮਰਤਾ ਸਿਖਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਹੁਤ ਸੋਹਣੇ ਸੋਹਣੇ ਬਚਨ ਕਹੇ ਨੇ। ਦਰਸ਼ਨ ਕਹਿ ਤਾਹੀ ਭੇਖ ਨਿਵਾਸੀ, ਗੁਰਮੁਖਾਂ ਨੇ ਦਰਸ਼ਨਾਂ ਲਈ ਉਦਾਸੀ ਭੇਖ ਧਾਰਨ ਕੀਤਾ। ਤੁਸੀਂ ਤਾਂ ਭੇਖ ਧਾਰਨ ਕਰਦੇ ਹੋ, ਘਰੋਂ ਕਰਜ਼ਾ ਦੇਣਾ ਸੀ ਅਤੇ ਡਰਦੇ ਹੀ ਦੌੜ ਕੇ ਜੰਗਲਾਂ 'ਚ ਆ ਗਏ, ਜੋਗੀ ਬਣ ਕੇ ਬੈਠ ਗਏ, ਆਪਦਾ ਕਾ ਮਾਰਿਆ ਘਰ 'ਤੇ ਨਸਤਾ। ਪਰ ਮਹਾਰਾਜ ਕਹਿੰਦੇ ਅਸੀਂ ਤੁਹਾਡੇ ਵਾਂਗੂ ਨਹੀਂ, ਅਸੀਂ ਤਾਂ ਦਰਸ਼ਨਾਂ ਵਾਸਤੇ ਇਹ ਭੇਖ ਬਣਾਇਆ ਹੈ, ਵਾਹਿਗੁਰੂ ਦੇ ਦਰਸ਼ਨ ਹੋ ਜਾਣ। ਸਾਚ ਵੱਖਰ ਕੇ ਹਮ ਬਣ ਜਾ ਰੇ, ਅਸੀਂ ਸੱਚੇ ਸੌਦੇ ਦੇ ਵਪਾਰੀ ਹਾਂ ਭਾਈ, ਨਾਮ ਦੇ ਵਪਾਰੀ ਹਾਂ। ਨਾਨਕ ਗੁਰਮੁਖ ਉਤਰਸ ਪਾਰੇ। ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸਤਿਗੁਰੂ ਦੇ ਦੱਸੇ ਰਾਹ ਤੇ ਜੋ ਤੁਰਦਾ ਨਾ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਉਹ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਜਿਵੇਂ ਜਿਵੇਂ ਸਤਿਗੁਰੂ ਨੇ ਮਾਰਗ ਦੱਸਿਆ, ਅੱਜ ਦੇ ਯੁੱਗ ਵਿੱਚ ਗੁਰਬਾਣੀ ਅੰਦਰ ਜਿਹੜੀ ਸਿੱਖਿਆ ਸਤਿਗੁਰੂ ਮਹਾਰਾਜ ਨੇ ਸਾਨੂੰ ਦਿੱਤੀ ਹੋਈ ਹੈ, ਜੇ ਮੰਨ ਲਓ ਇੱਕ ਪ੍ਰਕਾਰ ਦੀ ਉਦਾਹਰਣ ਕਿ ਜਿਵੇਂ ਦਸਵੰਧ ਨੂੰ ਹੀ ਕਿਹਾ, ਦਸਵੰਧ ਕੱਢਣ ਨੂੰ ਸਾਰੇ ਇਹ ਬੜਾ ਔਖਾ ਕੰਮ ਹੈ ਜੀ, ਖਰਚੇ ਨਹੀਂ ਚੱਲਦੇ, ਨਹੀਂ ਇਹ ਜਵਾਬ ਦੇਣਾ ਅੱਗਿਓਂ ਗਲਤ। ਦਸਵੰਧ ਦਾ ਹੁਕਮ ਹੈ ਤਾਂ ਜਿਵੇਂ ਮਰਜ਼ੀ ਕੱਢੋ, ਫਿਰ ਅਗਲੀ ਵਾਰ ਨੂੰ ਹੋਰ ਸੌਖੇ ਹੋ ਜਾਓਗੇ, ਫਿਰ ਹੋਰ ਸੌਖੇ ਹੋ ਜਾਓਗੇ, ਕਿਉਂਕਿ ਜਦੋਂ ਤੱਕ ਆਪਾਂ ਸਤਿਗੁਰੂ ਦੇ ਦੱਸੇ ਮਾਰਗ ਤੇ ਤੁਰਨ ਤੋਂ ਪਹਿਲਾਂ ਹੀ ਕਹਿਣ ਲੱਗ ਜਾਂਦੇ ਇਹ ਤਾਂ ਕੰਮ ਔਖਾ ਹੈ, ਪਹਿਲਾਂ ਹੀ ਔਖਾ ਕਹਿਣ ਲੱਗ ਪਏ ਹਾਂ, ਅੰਮ੍ਰਿਤ ਵੇਲੇ ਤਾਂ ਉੱਠਣਾ ਔਖਾ ਹੈ, ਅੰਮ੍ਰਿਤ ਛਕਣਾ ਤਾਂ ਔਖਾ ਹੈ, ਕਕਾਰ ਰੱਖਣੇ ਤਾਂ ਔਖੇ ਹੈ। ਇਹਦਾ ਮਤਲਬ ਆਪਾਂ ਸਤਿਗੁਰੂ ਨੂੰ ਪਹਿਲਾਂ ਹੀ ਜਵਾਬ ਦੇ ਰਹੇ ਹਾਂ ਕਿ ਅਸੀਂ ਤੁਹਾਡੇ ਦੱਸੇ ਰਾਹ ਤੇ ਨਹੀਂ ਚੱਲ ਸਕਦੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਭਾਈ ਮੈਂ ਤੁਹਾਨੂੰ ਸੌਖਾ ਕਰਨ ਵਾਸਤੇ ਹੀ ਰਸਤਾ ਦੱਸਿਆ ਸੀ, ਤੁਸੀਂ ਰਾਹ ਤੇ ਚੱਲਣ ਤੋਂ ਹੀ ਨਾ ਕਰੀ ਜਾਂਦੇ ਤੇ ਫਿਰ ਸੌਖਾ ਕਿਵੇਂ ਹੋਵੋਗੇ। ਬਹੁਤ ਵੱਡੇ ਮੱਚਦੇ ਅੱਗ ਦੇ ਭਾਂਬੜ ਦੇ ਵਿੱਚ ਜਿਵੇਂ ਕੋਈ ਬੰਦਾ ਜਲਣ ਲਈ ਚਾਰੇ ਪਾਸੇ ਦੇਖਿਆ ਕਿ ਅੱਗ ਲੱਗੀ ਹੋਈ ਹੈ, ਨਿਕਲਣ ਲਈ ਰੌਲਾ ਪਾਇਆ, ਕਿਸੇ ਬੰਦੇ ਨੇ ਦੱਸਿਆ ਵੀ ਇੱਥੋਂ ਛਾਲ ਮਾਰ ਕੇ ਬਾਹਰ ਨਿਕਲਿਆ ਇਹੀ ਰਸਤਾ, ਦੋ ਚਾਰ ਛਾਲਾਂ ਮਾਰੇਗਾ ਬਾਹਰ, ਨਹੀਂ ਮੈਂ ਕਿਤੇ ਸੜ ਨਾ ਜਾਵਾਂ, ਮੈਂ ਕਿਤੇ ਸੜ ਨਾ ਜਾਵਾਂ, ਸੜ ਉੱਥੇ ਹੀ ਗਿਆ। ਉਹੀ ਗੱਲ ਸਾਡੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਨੇ, ਭਾਈ ਆਹ ਰਸਤਾ ਹੈ, ਇਹਦੇ ਨਾਲ ਰਸਤੇ ਨਿਕਲ ਕੇ ਤੂੰ ਗੁਰਮਤ ਦੇ ਮਾਰਗ ਤੇ ਚੱਲ ਕੇ ਗੰਦਗੀ ਚੋਂ ਬਾਹਰ ਆ ਜਾ, ਮਾਇਆ ਚੋਂ, ਸੰਸਾਰ ਦੀ ਅੱਗ ਚੋਂ। ਪਰ ਅੱਗਿਓਂ ਜਵਾਬ ਕੀ ਹੈ ਕਿ ਔਖਾ ਹੈ। ਮਹਾਰਾਜ ਕਹਿੰਦੇ ਨੇ, ਇਹ ਔਖਾ ਨਹੀਂ, ਮੈਂ ਤੈਨੂੰ ਸੌਖਾ ਦੱਸ ਰਿਹਾ ਰਸਤਾ। ਔਖਾ ਤਾਂ ਹੋਵੇ ਜੇ ਬਾਅਦ ਵਿੱਚ ਨਾ ਸੌਖਾ ਹੋਵੇ। ਦੁਨੀਆਂ ਦਾ ਜਿਹੜਾ ਮਾਰਗ ਅੱਜ ਆਪਾਂ ਨੂੰ ਸੌਖਾ ਲੱਗਦਾ, ਹੌਲੀ ਹੌਲੀ ਉਹ ਮਾਰਗ ਔਖਾ ਹੋ ਜਾਂਦਾ, ਕੰਡਿਆਂ ਦਾ ਮਾਰਗ। ਮਾਇਆ ਦੇ ਮਾਰਗ ਵਿੱਚ ਪਹਿਲਾਂ ਫੁੱਲ ਨੇ, ਬਾਅਦ ਵਿੱਚ ਕੰਡੇ ਨੇ। ਪਰਮੇਸ਼ਰ ਦੇ ਰਸਤੇ ਵਿੱਚ ਪਹਿਲਾਂ ਲੂਣੀ ਸਿਲ ਚੱਟਣੀ ਪੈਂਦੀ ਹੈ, ਪਰ ਬਾਅਦ ਵਿੱਚ ਆਨੰਦ ਹੀ ਆਨੰਦ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੁਣ ਸਤਿਗੁਰੂ ਜੀ ਨੂੰ ਇਹ ਪ੍ਰਸ਼ਨ ਕੀਤੇ ਨੇ ਸਿੱਧਾ ਨੇ ਕਿ ਜੇ ਸਾਡੀ ਹਾਟੀ ਬਾਟੀ ਤਿਆਗਣ ਨੂੰ ਤੁਸੀਂ ਪਸੰਦ ਨਹੀਂ ਕਰਦੇ ਤਾਂ ਤੁਸੀਂ ਆਪਣਾ ਘਰ ਬਾਰ ਛੱਡ ਕੇ ਉਦਾਸੀਆਂ ਵਾਲਾ ਬਾਣਾ ਕਿਉਂ ਧਾਰਨ ਕੀਤਾ? ਤੁਸੀਂ ਕਿਸ ਸੌਦੇ ਦੇ ਵਪਾਰੀ ਹੋ? ਤੁਹਾਡਾ ਜੀਵਨ ਉਦੇਸ਼ ਕੀ ਹੈ? ਗ੍ਰਿਸਤੀ ਜੀਵਨ ਵਿੱਚ ਰਹਿ ਕੇ ਤੁਸੀਂ ਆਪਣੇ ਸੰਗੀਆਂ ਸਾਥੀਆਂ ਨੂੰ ਸੰਸਾਰ ਸਾਗਰ ਤੋਂ ਕਿਵੇਂ ਪਾਰ ਲੰਘਾਓਗੇ? ਮਹਾਰਾਜ ਨੂੰ ਭਰਮਾਉਣ ਦਾ ਯਤਨ ਕੀਤਾ, ਪਰ ਧੰਨ ਗੁਰੂ ਨਾਨਕ ਦੇਵ ਜੀ ਇੰਨਾ ਸੋਹਣਾ ਜਵਾਬ ਦਿੰਦੇ ਨੇ ਕਿ ਅਸੀਂ ਤਾਂ ਗੁਰਮੁਖਾਂ ਦੀ ਭਾਲ ਵਿੱਚ ਉਦਾਸੀ ਬਣੇ, ਵੈਸੇ ਅਸੀਂ ਗ੍ਰਿਸਤੀ ਹਾਂ। ਇਸ ਭੇਖ ਨੂੰ ਧਾਰਨ ਦਾ ਸਾਡਾ ਮੰਤਵ ਜਿਹੜਾ ਨਾ, ਕੇਵਲ ਗੁਰਮੁਖਾਂ ਦਾ ਦਰਸ਼ਨ ਕਰਨਾ। ਭਾਈ ਗੁਰਮੁਖਾਂ ਦੇ ਦਰਸ਼ਨਾਂ ਚੋਂ ਬੜਾ ਕੁਛ ਮਿਲਦਾ, ਫਿਰ ਪਰਮਾਤਮਾ ਦੇ ਦਰਸ਼ਨਾਂ ਤੱਕ ਜਾਂਦੇ ਹਾਂ। ਅਸੀਂ ਕਿਸੇ ਭੇਖ ਨੂੰ ਕੋਈ ਮਹੱਤਵ ਨਹੀਂ ਦਿੰਦੇ, ਕਿਉਂਕਿ ਭੇਖੀ ਪ੍ਰਭੂ ਨਾ ਲੱਭੇ ਵਿਣ ਸੱਚੀ ਸਿੱਖੰਗ, ਇਹ ਸਾਡਾ ਸਿਧਾਂਤ ਹੈ। ਅਸੀਂ ਸੱਚ ਦੇ ਵਪਾਰੀ ਹਾਂ। ਇਸ ਸਿੱਖਿਆ ਤੇ ਅਮਲ ਕਰਕੇ ਅਸੀਂ ਆਪਣੇ ਸੰਗੀ ਸਾਥੀ ਸਗਲ ਤਰਾਈ ਵਾਲਾ ਸਾਡਾ ਆਦਰਸ਼ ਸੁਤੇ ਹੀ ਪੂਰਾ ਹੋ ਜਾਂਦਾ ਹੈ। ਉਨੀਵੀਂ ਪੌੜੀ ਵਿੱਚ ਫਿਰ ਹੋਰ ਪ੍ਰਸ਼ਨ ਕਰਦੇ ਹਨ, ਅੱਗੇ ਆਓ ਸ਼ਰਵਣ ਕਰਦੇ ਹਾਂ। ਕੇਤ ਬਿਧ ਪੁਰਖਾ ਜਨਮ ਵਟਾਇਆ, ਜੋਗੀਆਂ ਵੱਲੋਂ ਪ੍ਰਸ਼ਨ ਹੈ ਇਹ ਕਿ ਹੇ ਪੁਰਖਾ, ਤੂੰ ਕਿਸ ਤਰੀਕੇ ਨਾਲ ਆਪਣਾ ਜਨਮ ਵਟਾਇਆ ਹੈ, ਪਾਪ ਪਲਟਾ ਦਿੱਤਾ ਹੈ? ਕਾਹੇ ਕਹੋ ਤੁਝ ਇਹੋ ਮਨ ਲਾਇਆ, ਤੁਸੀਂ ਕਿਸ ਤਰ੍ਹਾਂ ਇਹ ਮਨ ਪਰਮਾਤਮਾ ਵਾਲੇ ਪਾਸੇ ਲਾਇਆ, ਭਾਵ ਜੋੜਿਆ ਹੈ? ਕਿਤ ਬਿਧ ਆਸਾ ਮਨਸਾ ਖਾਈ, ਕਿਸ ਤਰੀਕੇ ਨਾਲ ਤੁਸੀਂ ਆਸਾ ਅਤੇ ਮਨ ਦੀਆਂ ਖੁਆਇਸ਼ਾਂ ਨੂੰ ਮੁਕਾਇਆ ਹੈ? ਖਾਈ ਤੋਂ ਭਾਵ ਖਾ ਲਈਆਂ, ਮੁਕਾ ਦਿੱਤੀਆਂ। ਕਿਤ ਬਿਧ ਜੋਤ ਨਿਰੰਤਰ ਪਾਈ, ਜਿਨ੍ਹਾਂ ਨੇ ਸਾਰੇ ਜਗਤ ਨੂੰ ਖਾ ਲਿਆ ਹੈ, ਤੁਸੀਂ ਇੱਕ ਰਸ ਵਿਆਪਕ ਰੱਬੀ ਜੋਤ ਕਿਵੇਂ ਪ੍ਰਾਪਤ ਕੀਤੀ ਹੈ? ਕਿਵੇਂ ਤੁਸੀਂ ਖੁਆਇਸ਼ਾਂ ਨੂੰ ਮੁਕਾਇਆ ਤੇ ਇੱਕ ਰਸ ਵਿਆਪਕ ਰੱਬੀ ਜੋਤ ਨੂੰ ਕਿਵੇਂ ਪ੍ਰਾਪਤ ਕਰ ਲਿਆ ਹੈ? ਬਿਨ ਦੰਤਾਂ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ। ਕਹਿੰਦੇ ਨੇ, ਦੰਦਾਂ ਤੋਂ ਬਿਨਾਂ ਕਿਸ ਤਰ੍ਹਾਂ ਲੋਹਾ ਖਾਧਾ ਜਾ ਸਕਦਾ ਹੈ? ਧੰਨ ਗੁਰੂ ਨਾਨਕ ਦੇਵ ਜੀ, ਇਸ ਬਾਰੇ ਸਾਡੇ ਨਾਲ ਸੱਚਾ ਵਿਚਾਰ ਕਰੋ ਤਾਂ ਸਾਨੂੰ ਹੁਣ ਇਨ੍ਹਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ। ਹੁਣ ਸਤਿਗੁਰੂ ਜੀ 20ਵੀਂ ਪੌੜੀ ਵਿੱਚ ਸਾਰੇ ਪ੍ਰਸ਼ਨਾਂ ਦਾ ਉੱਤਰ ਬਖਸ਼ਿਸ਼ ਕਰ ਰਹੇ ਨੇ। ਕਿਤ ਬਿਧ ਪੁਰਖਾ ਜਨਮ ਵਟਾਇਆ, ਕਾਹੇ ਕੌ ਤੁਝ ਇਹ ਮਨ ਲਾਇਆ, ਹੁਣ ਜਵਾਬ ਦਿੰਦੇ ਨੇ। ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਗਵਨ ਆਵਾ ਗਵਨ ਜਨਮ ਮਰਨ। ਜਵਾਬ ਦਿੰਦੇ ਨੇ ਕਿ ਸਤਿਗੁਰ ਦੇ ਘਰ ਸਾਡਾ ਜਨਮ ਹੋਇਆ, ਭਾਵ ਸ਼ਬਦ ਗੁਰੂ ਦਾ ਗਿਆਨ ਉਪਦੇਸ਼ ਸੁਣ ਕੇ ਅਸਾਂ ਸਰੀਰ ਨੂੰ ਆਪਣੇ ਤੋਂ ਵੱਖਰਾ ਜਾਣਿਆ, ਮੈਂ ਹੋਰ ਹੈ। ਇਹ ਹੀ ਭੁਲੇਖਾ ਰਹਿੰਦਾ ਆਪਾਂ ਨੂੰ ਕਿ ਸਰੀਰ ਨੂੰ ਹੱਥ ਲਾ ਕੇ ਕਹਿੰਦੇ ਹਾਂ ਕਿ ਇਹ ਮੈਂ, ਅੱਜ ਮੈਂ ਬੜਾ ਦੁਖੀ ਹੋਇਆ। ਇਹ ਸਰੀਰ ਵਿੱਚ ਬੈਠ ਕੇ ਜੀਵ ਬੋਲਦਾ ਹੈ ਕਿ ਅੱਜ ਮੈਂ ਦੁਖੀ ਹੋਇਆ, ਮੇਰਾ ਮਨ ਬੜਾ ਦੁਖੀ ਹੋਇਆ। ਵਾਸਤਵ ਦੇ ਵਿੱਚ ਆਪਾਂ ਸਰੀਰ ਨਹੀਂ ਹਾਂ। ਇਹ ਜਦੋਂ ਪੰਜੇ ਕੋਸ਼ ਆ ਜਾਂਦੇ ਨੇ ਉਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਇਹ ਵੱਡੇ ਪਹਾੜ ਨੇ ਕਿ ਆਪਾਂ ਸੋਚਦੇ ਮੈਂ ਸਰੀਰ ਹਾਂ, ਕਦੇ ਸੋਚਦੇ ਮੈਂ ਬੁੱਧੀ ਹਾਂ, ਕਦੇ ਸੋਚਦੇ ਮੈਂ ਮਨ ਹਾਂ, ਕਦੇ ਸੋਚਦੇ ਮੈਂ ਕਰਮ ਇੰਦਰੀ ਹਾਂ, ਕਦੇ ਆਪਾਂ ਸੋਚਦੇ ਮੈਂ ਗਿਆਨ ਇੰਦਰੀ ਹਾਂ, ਕਾਰਨ ਦੇਹੀ ਹਾਂ, ਸੂਖਮ ਸਰੀਰ ਹਾਂ। ਨਹੀਂ, ਮਹਾਰਾਜ ਕਹਿੰਦੇ ਨੇ ਜਦੋਂ ਨਾਮ ਜਪਦੇ ਹਾਂ ਗੁਰੂ ਦੇ ਉਪਦੇਸ਼ ਦੁਆਰਾ ਸਾਨੂੰ ਪਤਾ ਚੱਲਦਾ ਕਿ ਵਾਸਤਵ ਦੇ ਵਿੱਚ ਮੈਂ ਸਰੀਰ ਨਹੀਂ ਹਾਂ। ਇਹੋ ਜਿਹੇ ਸਰੀਰ ਤਾਂ ਸਾਨੂੰ ਕਈ ਵਾਰੀ ਮਿਲੇ ਨੇ ਅਤੇ ਕਈ ਵਾਰੀ ਛੱਡੇ ਨੇ ਅਤੇ ਕਈ ਜੂਨਾਂ 'ਚ ਗਏ ਹਾਂ ਅਤੇ ਕਈ ਜੂਨਾਂ 'ਚੋਂ ਆਏ ਹਾਂ। ਆਤਮਾ ਤਾਂ ਇੱਕ ਰਸ ਰਹਿਣ ਵਾਲੀ ਆ ਨਾ ਜੀਵ ਆਤਮਾ, ਵਾਰ ਵਾਰ ਇਹਨੂੰ ਜਨਮ ਮਿਲਦੇ ਰਹਿੰਦੇ ਨੇ। ਜੇ ਮੂਲੇ ਖੱਤਰੀ ਦਾ ਉਧਾਰ ਕੀਤਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ, ਪਹਿਲੇ ਸਰੂਪ 'ਚ ਕਹਿਤਾ ਕਿ ਦਸਵੇਂ ਸਰੂਪ ਜਾ ਕੇ ਬਖਸ਼ਾਂਗੇ, ਫਿਰ ਸ੍ਰੀ ਹਜ਼ੂਰ ਸਾਹਿਬ ਸ਼ਿਕਾਰ ਘਾਟ ਵਾਲੇ ਥਾਂ 'ਤੇ ਸ਼ਿਕਾਰ ਖੇਡਿਆ ਉਹਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਸਤਿਗੁਰੂ ਦੇ ਘਰ ਸਾਡਾ ਜਨਮ ਹੋਇਆ ਨਾ, ਭਾਵ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਜਦੋਂ ਗੁਰੂ ਵਾਲੇ ਬਣ ਕੇ ਉਹ ਉਪਦੇਸ਼ 'ਤੇ ਉਹਨੂੰ ਸੁਣ ਕੇ ਫਿਰ ਉਸ ਉਪਦੇਸ਼ ਉੱਤੇ ਚੱਲੇ, ਕਮਾਈ ਕੀਤੀ, ਸ਼ਬਦ ਦੁਆਰਾ ਹੀ ਜੀਵ ਨੂੰ ਪਤਾ ਲੱਗਦਾ ਕਿ ਮੈਂ ਸਰੀਰ ਨਹੀਂ, ਮੈਂ ਸਰੀਰ ਤੋਂ ਵੱਖਰਾ ਹਾਂ। ਹੁਣ ਇਹ ਰੂਹਾਨੀ ਚੀਜ਼ਾਂ ਨੇ। ਜਦੋਂ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ, ਉਹ ਜਲਾਦ ਦੇਖੇ ਮੁੱਖ ਵੱਲ, ਭਾਈ ਮਨੀ ਸਿੰਘ ਜੀ ਕਹਿਣ ਲੱਗੇ, ਜਲਾਦਾ ਤੂੰ ਕੀ ਵੇਖਦਾ ਮੇਰੇ ਮੂੰਹ ਵੱਲ? ਵਾਰ ਵਾਰ ਕਹਿੰਦੇ, ਭਾਈ ਸਾਹਿਬ ਮੈਂ ਬੰਦ ਬੰਦ ਕੱਟ ਰਿਹਾ, ਤੁਸੀਂ ਸੀ ਤੱਕ ਨਹੀਂ ਕਰਦੇ, ਮੱਥੇ 'ਤੇ ਤਿਉੜੀ ਨਹੀਂ ਪਾਉਂਦੇ। ਉਦੋਂ ਭਾਈ ਸਾਹਿਬ ਕਹਿਣ ਲੱਗੇ, ਮੈਂ ਸਰੀਰ ਨਹੀਂ ਹਾਂ। ਸੰਸਾਰੀ ਬੰਦਾ ਕਹਿੰਦਾ ਕਿ ਮੈਂ ਸਰੀਰ ਹਾਂ, ਪਰ ਇਹ ਭਗਤੀ ਕਰਕੇ ਬਾਅਦ ਵਿੱਚ ਪਤਾ ਲੱਗਦਾ ਕਿ ਆਪਾਂ ਸਰੀਰ ਨਹੀਂ। ਇਹ ਸਰੀਰ ਤਾਂ ਸਿਰਫ ਕਰਮ ਕਰਨ ਨੂੰ ਇੱਕ ਦੇਹੀ ਪ੍ਰਾਪਤ ਹੋਈ ਹੈ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹੀ ਮਨੁੱਖਾ ਜਨਮ ਬੜਾ ਸੁੰਦਰ ਪ੍ਰਾਪਤ ਹੋਇਆ। ਭਗਤ ਕਬੀਰ ਜੀ ਨੇ ਇੱਕ ਸਾਧੂ ਨੂੰ ਰੋਜ਼ ਕਹਿਣਾ, ਉਹ ਖੀਰ ਕੜਾਹ ਖਾਈ ਜਾਂਦਾ ਬੈਠਾ, ਲੋਕਾਂ ਦਾ ਮਾਲ ਕੜਾਹ ਪੂੜੀਆਂ ਖਾ ਕੇ ਬੈਠਾ, ਇੱਥੇ ਫੁੱਲਦਾ ਰਹਿਣਾ, ਕੋਈ ਕੰਮ ਕਰਿਆ ਕਰ, ਰਾਮ ਨਾਮ ਦਾ ਸਿਮਨ ਕਰਿਆ ਕਰ। ਨਹੀਂ ਸਮਝਦਾ, ਸ਼ਬਦ ਵੀ ਉਚਾਰਿਆ, ਕਹਿੰਦੇ ਚਾਰ ਪਾਵ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ। ਕਹਿੰਦੇ ਜਦੋਂ ਚਾਰ ਪੈਰ ਲੱਗ ਗਏ ਤੇਰੇ, ਦੋ ਸਿੰਘ ਸਿਰ ਤੇ ਹੋਏ, ਭਾਵ ਜਦੋਂ ਤੈਨੂੰ ਬਲਦ ਦੀ ਜੂਨੀ ਚ ਪੈਣਾ ਪਿਆ, ਫਿਰ ਕਿਵੇਂ ਗੁਣ ਗਾਵੇਂਗਾ? ਗੁੰਗ ਮੁੱਖ, ਹੁਣ ਤਾਂ ਆਪਾਂ ਜ਼ਬਾਨ ਦੇ ਨਾਲ ਬੋਲਦੇ ਹਾਂ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਤਾਤਪਰਜ ਦਾ ਬਚਨ ਜ਼ਬਾਨ ਕਹਿੰਦੀ ਹੈ, ਕੰਨ ਸੁਣਦੇ ਨੇ। ਮਨੁੱਖਾ ਦੇਹੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਸ਼੍ਰੋਮਣੀ, ਇਸ ਨਾਲੋਂ ਸ਼੍ਰੋਮਣੀ ਕੋਈ ਚੀਜ਼ ਨਹੀਂ ਹੈ ਸੰਸਾਰ 'ਚ। 84 ਲੱਖ ਜੂਨ ਤੋਂ ਸਭ ਤੋਂ ਸ਼੍ਰੋਮਣੀ ਮਨੁੱਖਾ ਜਨਮ ਹੈ। ਪਰਮਾਤਮਾ ਦੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਬਹਿਣ ਤੱਕ ਆਪਾਂ ਨੂੰ ਮੌਕਾ ਮਿਲਦਾ ਬਾਣੀ ਪੜ੍ਹਨ ਦਾ, ਕਿਸੇ ਵੀ ਹੋਰ ਜੂਨੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਉਣ ਦਾ ਮੌਕਾ ਨਹੀਂ ਮਿਲਦਾ। ਕਿਸੇ ਜੂਨੀ ਨੂੰ ਨਹੀਂ ਕਿਹਾ ਕਥਾ ਸੁਣ, ਕੀਰਤਨ ਸੁਣ, ਮਨੁੱਖ ਨੂੰ ਹੀ ਕਿਹਾ ਹੈ। ਤਾਂ ਇਸ ਤਰ੍ਹਾਂ ਆਵਾਗਮਨ ਮਿਟਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਸਤਿਗੁਰ ਦੇ ਘਰੇ ਜਨਮ ਲੈ ਲਵੇ ਕੋਈ, ਮਾਤਾ ਸਾਹਿਬ ਕੌਰ ਦਾ ਪੁੱਤਰ ਬਣ ਜਾਵੇ, ਦਸਵੇਂ ਪਾਤਸ਼ਾਹ ਦਾ ਪੁੱਤਰ ਬਣ ਜਾਵੇ, ਉਹ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ, ਕੋਈ ਮਖੌਲ ਨਹੀਂ ਗਾ ਅੰਮ੍ਰਿਤ, ਕੋਈ ਮਖੌਲ ਨਹੀਂ ਕਕਾਰ, ਕੋਈ ਮਖੌਲ ਨਹੀਂ ਪੰਜ ਬਾਣੀਆਂ, ਬੜੀਆਂ ਵੱਡੀਆਂ ਬਖਸ਼ਿਸ਼ਾਂ ਨੇ। ਜਿਵੇਂ ਹੁਣ ਡਾਕਟਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜਾ ਬੰਦਾ ਥੱਲੇ ਬਹਿ ਕੇ ਚੌਂਕੜਾ ਮਾਰ ਕੇ ਪ੍ਰਸ਼ਾਦਾ ਛਕਦਾ, ਉਹ ਸਹੀ ਤਰੀਕਾ ਦੱਸਿਆ ਉਹਨਾਂ ਨੇ, ਨਾ ਕਿ ਮੇਜ਼ 'ਤੇ ਬਹਿ ਕੇ ਖਾਣ ਦਾ ਸਹੀ ਤਰੀਕਾ। ਹੁਣ ਡਾਕਟਰ ਇਹ ਕਹਿਣ ਲੱਗ ਪਏ। ਤਾਂ ਕਹਿਣ ਤੋਂ ਭਾਵ ਤੁਸੀਂ ਕਹਿੰਦੇ ਹੋ ਸਾਇੰਸ ਨੇ ਤਰੱਕੀ ਕਰ ਲਈ, ਸਾਇੰਸ ਮੁੜ ਕੇ ਉੱਥੇ ਹੀ ਗੁਰੂ ਨਾਨਕ ਸਾਹਿਬ ਦੇ ਡੇਰੇ 'ਤੇ ਪਹੁੰਚ ਜਾਵੇਗੀ, ਅਸਥਾਨ 'ਤੇ ਪਹੁੰਚ ਜਾਵੇ, ਗੁਰੂ ਘਰ 'ਚ ਪਹੁੰਚ ਜਾਵੇਗੀ, ਜਿੱਥੋਂ ਸਾਰੇ ਲੋਕ ਭੱਜਦੇ ਨੇ ਨਾ, ਇੱਥੇ ਨੂੰ ਹੀ ਮੁੜ ਕੇ ਆਉਣਾ ਪੈਣਾ। ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਅਨਹਤ ਰਾਤੇ ਇਹੋ ਮਨ ਲਾਇਆ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਆਵਾਗਾਉਣ ਮਿਟਦਾ। ਅਨਹਦ ਸ਼ਬਦ ਜੋ ਦਸਵੇਂ ਦੁਆਰ ਅਥਵਾ ਤੁਰਿਆ ਪਦ ਨੂੰ ਲਿਖਾਉਣ ਵਾਲਾ ਨਾ, ਉਸ ਵਿੱਚ ਆਪਣਾ ਇਹ ਮਨ ਲਾਇਆ ਹੈ, ਭਾਵ ਜੋੜਿਆ ਹੈ, ਭਾਵ ਇੱਕ ਮਿਕ ਕੀਤਾ ਹੈ। ਕਈਆਂ ਦਾ ਤਾਂ ਵਿਚਾਰ ਇਹ ਵੀ ਹੈ ਕਿ ਦਸਮ ਦੁਆਰ ਨਾਂ ਦੀ ਕੋਈ ਚੀਜ਼ ਨਹੀਂ। ਉਹ ਗੁਰਮੁਖੋ ਪਿਆਰਿਓ ਸੱਜਣੋ, ਮੈਂ ਕਿਵੇਂ ਕਹਿ ਦਿਆਂ ਕਿ ਨਾਮ ਦੀ ਕੋਈ ਚੀਜ਼ ਨਹੀਂ, ਜਾਂ ਉੱਥੇ ਤੱਕ ਸਾਡੀ ਅਵਸਥਾ ਨਹੀਂ ਪਹੁੰਚਦੀ। ਆਓ ਮੈਂ ਤੁਹਾਨੂੰ ਸੈਂਕੜੇ ਸਿੰਘ ਦਿਖਾਉਣਾ, ਬੜੇ ਬੜੇ ਮਹਾਂਪੁਰਖਾਂ ਦੇ ਮੈਂ ਨਾਲ ਰਿਹਾ। ਹੁਣ ਵੀ ਦਸਮ ਦੁਆਰ ਸਿੰਘਾਂ ਦੇ ਹੁਣ ਵੀ ਖੁੱਲਦੇ ਨੇ ਗੁਰਬਾਣੀ ਦੇ ਨਾਲ। ਸੁਣਿਆ ਜੋਗ ਜੁਗਤ ਤਨ ਭੇਦ, ਉਹ ਕੋਈ ਕਹਿਣ ਲੱਗਿਆ ਆਹ ਪੰਗਤੀ ਸੁਣਿਆ ਜੋ ਇਹ ਤੇ ਜੋਗੀਆਂ ਲਈ ਆ, ਆਹ ਫਲਾਨੀ ਇਹ ਵੀ ਜੋਗੀਆਂ ਲਈ ਆ, ਇਹ ਪੰਗਤ ਇਹ ਵੀ ਜੋਗੀਆਂ ਲਈ। ਉਹ ਕਹਿੰਦੇ ਫਿਰ ਗੁਰਬਾਣੀ ਇਹਦਾ ਮਤਲਬ ਗੁਰਸਿੱਖਾਂ ਲਈ ਨਹੀਂ, ਜੋਗੀਆਂ ਲਈ ਹੈ। ਜਦੋਂ ਤੱਕ ਅਸੀਂ ਉਸ ਰੂਹਾਨੀ ਰਸਤੇ ਉੱਤੇ ਚੱਲਦੇ ਨਹੀਂ, ਭਗਤੀ ਨਹੀਂ ਕਰਦੇ, ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਬੈਖਰੀ ਬਾਣੀ ਮੱਧਮਾ ਪਸੰਤੀ ਪਰਾ ਰੋਮ ਰੋਮ ਜਾਪ ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਅਵਸਥਾ ਵੀ ਬਣਦੀ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਲਈ ਸਾਨੂੰ ਗੁਰਮਤ ਦੇ ਮਾਰਗ ਤੇ ਚੱਲਦਿਆਂ ਕੀ ਕਰਨਾ ਚਾਹੀਦਾ। ਮਨਸਾ ਆਸਾ ਸ਼ਬਦ ਜਲਾਈ, ਸਤਿਗੁਰ ਦੇ ਸ਼ਬਦ ਉਪਦੇਸ਼ ਦੁਆਰਾ ਆਸਾ ਤੇ ਮਨਸਾ ਸਭ ਸਾੜ ਦਿੱਤੀਆਂ ਨੇ। ਮੇਰੀ ਮਨਸਾ ਵੀ ਗੁਰੂ ਹੈ, ਮੇਰੀ ਆਸਾ ਵੀ ਗੁਰੂ ਹੈ, ਮੈਨੂੰ ਫਿਕਰ ਹੀ ਨਹੀਂ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਲਖਮੀ ਤੋੜਨਾ ਆਵਾਈ ਖਾਏ ਖਰਚ ਰਹਿੰਦਾ, ਲੱਖ ਚੌਰਾਸੀ ਮੇਦਨੀ ਸਭ ਸੇਵ ਕਰੰਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੈ ਮੰਦਾ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ, ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ, ਸਭੇ ਕਾਸ ਸਵਾਰਿਆ ਜਾਂ ਤੁਧ ਭਾਵੰਦਾ। ਉਹ ਮੈਂ ਕਿਉਂ ਚਿੰਤਾ ਕਰਾਂ, ਚਿੰਤਾ ਤੁਹਾਨੂੰ ਹੈ ਕਿ ਮੈਨੂੰ ਹੈ, ਚਿੰਤਾ ਤੁਸੀਂ ਕਰਨੀ ਹੈ ਮੇਰੀ, ਮੈਂ ਤੇ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ, ਮੈਂ ਰਹਿਤ ਮਰਿਆਦਾ ਰੱਖਣੀ ਹੈ। ਗੁਰਮੁਖ ਜੋਤ ਨਿਰੰਤਰ ਪਾਈ, ਗੁਰੂ ਦੁਆਰਾ ਪਰਮਾਤਮਾ ਦੀ ਨਿਰੰਤਰ ਜੋਤ ਪ੍ਰਾਪਤ ਕੀਤੀ ਹੈ। ਇੱਕ ਰਸ ਜੋਤ ਤ੍ਰੈ ਗੁਣ ਮੇਟੇ ਖਾਈਐ ਸਾਰ, ਤਿੰਨਾਂ ਗੁਣਾਂ ਤੋਂ ਭਾਵ ਰਜੋ ਤਮੋ ਸਤੋ ਨੂੰ ਦੂਰ ਕਰਕੇ, ਭਾਵ ਇਹਨਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਲੋਹੇ ਰੂਪੀ ਕਰੜੇ ਜਗਤ ਨੂੰ ਖਾਧਾ ਤੋਂ ਭਾਵ ਜਿੱਤਿਆ। ਇਹ ਕਰੜਾ ਜਗਤ ਜਿੱਤਣਾ ਤਿੰਨਾਂ ਗੁਣਾਂ ਤੋਂ ਪਰੇ ਹੋ ਕੇ, ਤਮੋ ਗੁਣ ਬਹੁਤੇ ਸੁੱਤੇ ਰਹਿਣਾ, ਬਹੁਤੇ ਖਾਣਾ, ਬਹੁਤੇ ਗੁੱਸੇ ਚ ਆ ਜਾਣਾ, ਬਹੁਤੀਆਂ ਦਲਿੱਦਰ ਪਿਆ ਰਹਿਣਾ, ਨਹਾਉਣਾ ਨਾ, ਮੈਲੇ ਕੱਪੜੇ ਪਏ, ਤਮੋ ਗੁਣੀ ਬੰਦਿਆਂ ਦੀ ਨਿਸ਼ਾਨੀ, ਰਜੋ ਗੁਣੀ ਬਾਹਰੋਂ ਚਿੱਟੇ ਅੰਦਰੋਂ ਮੈਲੇ ਰਾਜਸੀ ਲੋਕ, ਸਤੋ ਗੁਣੀ ਉਹ ਜਿਹੜੇ ਅੰਦਰੋਂ ਵੀ ਠੀਕ ਨੇ ਬਾਹਰੋਂ ਵੀ, ਪਰ ਭਗਤੀ ਨਾ ਕਰਨੀ। ਤਿੰਨਾਂ ਇਹ ਤਿੰਨ ਗੁਣ ਮਾਇਆ ਦੇ ਨੇ, ਇਹਨਾਂ ਤਿੰਨਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਵਿੱਚ ਜਾ ਕੇ ਜਿੱਤਣਾ ਹੈ। ਨਾਨਕ ਤਾਰੇ ਤਾਰਨਹਾਰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਕਿ ਤਾਰਨਹਾਰ ਵਾਹਿਗੁਰੂ ਆਪ ਹੀ ਆਪਣੇ ਸਿੱਖ ਨੂੰ ਸੰਸਾਰ ਸਾਗਰ ਤੋਂ ਫਿਰ ਤਾਰ ਦਿੰਦਾ ਜਦੋਂ ਸਿੱਖ ਫਿਰ ਉਸ ਰਸਤੇ ਉੱਤੇ ਚੱਲਦਾ। ਕਿਉਂਕਿ ਅਧਿਆਤਮਿਕ ਖੇਤਰ ਵਿੱਚ ਜੋਗੀਆਂ ਦੇ ਪ੍ਰਸ਼ਨ ਵਡਮੁੱਲੇ ਹਨ ਅਤੇ ਸਤਿਗੁਰੂ ਬਾਬਾ ਜੀ ਵੱਲੋਂ ਦਿੱਤੇ ਇਲਾਹੀ ਉੱਤਰ ਜਗਿਆਸੂਆਂ ਲਈ ਚਾਨਣ ਮੁਨਾਰਾ ਸਮਾਨ ਨੇ। ਜਨਮ ਵਟਾਉਣ ਤੋਂ ਭਾਵ ਜੀਵਨ ਵਿੱਚ ਪਰਿਵਰਤਨ ਦਾ ਹੈ। ਹਰ ਮਨੁੱਖ ਜੋ ਆਵਾਗਮਨ ਵਿੱਚ ਫਸਿਆ ਹੋਇਆ ਦੁਖੀ ਹੈ, ਛੁਟਕਾਰਾ ਚਾਹੁੰਦਾ ਹੈ, ਮੁਕਤੀ ਚਾਹੁੰਦਾ ਹੈ। ਧੰਨ ਗੁਰੂ ਨਾਨਕ ਜੀ ਉੱਤਰ ਦਿੰਦੇ ਨੇ ਕਿ ਸਤਿਗੁਰੂ ਦੇ ਘਰ ਜਨਮ ਲੈਣ ਨਾਲ ਭਾਵ ਸਤਿਗੁਰੂ ਦੀ ਸ਼ਰਨ ਪੈਣ ਨਾਲ ਆਸਾ ਤ੍ਰਿਸ਼ਨਾ ਰਜੋ ਤਮੋ ਸਤੋ ਸਭ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਜਦੋਂ ਅਡੋਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਨਾ, ਫਿਰ ਇਹ ਜਗਤ ਜੋ ਲੋਹੇ ਵਾਂਗੂ ਕਰੜਾ ਨਜ਼ਰ ਆਉਂਦਾ, ਗੁਰਮੁਖ ਬਣ ਕੇ ਉਸ ਨੂੰ ਜਿੱਤ ਲਈਦਾ। ਇਸ ਨੂੰ ਹੀ ਸਤਿਗੁਰੂ ਨੇ ਬਚਨ ਕੀਤਾ ਨਾ ਕਿ ਮਨ ਜੀਤੈ ਜਾਗੋ ਜੀਤ, ਅਤੇ ਮਨਮੁਖ ਹਾਰ ਗੁਰਮੁਖ ਸਦ ਜੀਤ ਆਖਿਆ ਬਚਨ ਮਹਾਰਾਜ ਨੇ। ਪਰ ਇਹ ਸਾਰੀ ਕਿਰਪਾ ਤਾਰਨਹਾਰ ਗੁਰੂ ਪਰਮੇਸ਼ਰ ਦੀ ਹੈ ਜੋ ਸ਼ਰਨ ਪੈਣ ਵਾਲਿਆਂ ਨੂੰ ਸੰਸਾਰ ਸਾਗਰ ਤੋਂ ਤਾਰ ਲੈਂਦਾ। ਸੋ ਸਤਿਗੁਰੂ ਮਹਾਰਾਜ ਨੇ 20ਵੀਂ ਪੌੜੀ ਦੇ ਵਿੱਚ ਵੀ ਤੱਤਾਂ ਤੋਂ ਪ੍ਰਤੀਤ ਹੁੰਦਾ ਕਿ ਗੁਰਮੁਖ ਦੀ ਜਿਹੜੀ ਸ਼ਖਸੀਅਤ ਸ਼ਬਦ ਦੀ ਕਮਾਈ ਨਾਲ ਹੀ ਬਣਦੀ ਹੈ। ਅਨਹਦ ਸ਼ਬਦ ਦਾ ਵੱਜਣਾ ਆਤਮਕ ਖੇਡ ਦਾ ਪ੍ਰਤੀਕ ਹੈ। ਸ਼ਬਦ ਦੀ ਕਮਾਈ ਤੋਂ ਬਿਨਾਂ ਫੋਕੀਆਂ ਗੱਲਾਂ ਮਾਰਨ ਨਾਲ ਕੁਝ ਨਹੀਂ ਬਣਦਾ। ਅਨਹਦ ਬਾਣੀ ਦਾ ਪ੍ਰਕਾਸ਼ ਉਦੋਂ ਹੀ ਹੁੰਦਾ ਜਦੋਂ ਹਉਮੈ ਮੁੱਕ ਜਾਂਦੀ ਹੈ। ਸੰਸਾਰ ਵਿੱਚ ਜਨਮ ਲੈਣ ਵਾਲਿਆਂ ਦੀ ਗਿਣਤੀ ਦਾ ਕੋਈ ਸਹੀ ਅਨੁਮਾਨ ਨਹੀਂ ਲਾ ਸਕਦਾ, ਪਰ ਇਤਨੀ ਵੱਡੀ ਗਿਣਤੀ 'ਚੋਂ ਕੋਈ ਵਿਰਲਾ ਹੀ ਸਤਿਗੁਰੂ ਦੇ ਘਰ ਜਨਮ ਲੈਂਦਾ ਅਤੇ ਸਤਿਗੁਰੂ ਨੂੰ ਹੀ ਆਪਣਾ ਮਾਤਾ ਪਿਤਾ ਸਮਝਦਾ। ਕੇਵਲ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਂ ਤਾਂ ਪਾਉ ਕੇ ਹਾ ਕਾੜਾ ਜੀਓ, ਪੜਨ ਨਾਲ ਨਿਬੇੜਾ ਨਹੀਂ ਹੁੰਦਾ। ਸਹੀ ਅਰਥਾਂ ਵਿਚ ਮਾਤਾ ਪਿਤਾ ਮੰਨਣਾ ਤੇ ਸਤਿਗੁਰੂ ਦੀ ਆਗਿਆ ਵਿਚ ਚੱਲਣਾ ਹੀ ਇਕ ਵਿਸ਼ੇਸ਼ ਅਮਲ ਹੈ। ਇਹ ਅਮਲ ਲਾਲਾ ਗੋਲਾ ਬਣ ਕੇ ਗੁਰੂ ਕੀ ਕਾਰ ਕਰਨ ਵਾਲਾ ਹੁੰਦਾ ਹੈ। ਜਦੋਂ ਗੁਰੂ ਦੀ ਕਾਰ ਕਰਨ ਲੱਗ ਜਾਂਦਾ, ਸਤਿਗੁਰੂ ਕਹਿੰਦੇ ਗੁਰੂ ਆਪੇ ਹੀ ਤਾਰ ਦਿੰਦਾ ਮਨੁੱਖ ਨੂੰ। ਜਿਹੜਾ ਮਨੁੱਖ ਸਤਿਗੁਰੂ ਦੀ ਆਗਿਆ ਵਿਚ ਚੱਲ ਪੈਂਦਾ ਔਰ ਇਹ ਨਹੀਂ ਦੇਖਦਾ ਕਿ ਇਸ ਕੰਮ ਵਿਚ ਮੈਨੂੰ ਘਾਟਾ ਪੈ ਰਿਹਾ, ਇੱਥੇ ਤਾਂ ਜੀ ਮਾਇਆ ਦਾ ਘਾਟਾ ਪੈ ਰਿਹਾ, ਨਹੀਂ। ਸਿਰਫ ਇਕੋ ਗੱਲ ਰੱਖਣੀ ਕਿ ਮੈਂ ਸਤਿਗੁਰੂ ਦੀ ਕਹੀ ਹੋਈ ਆਗਿਆ ਦਾ ਪਾਲਣ ਕਰਕੇ ਚੱਲਣਾ ਹੈ ਤਾਂ ਜੀਵ ਦਾ ਭਲਾ ਹੋਣਾ ਹੈ। ਉਹਦੇ ਵਿਚ ਪਹਿਲਾਂ ਭਾਵੇਂ ਘਾਟਾ ਪਵੇਗਾ ਪਰ ਹੌਲੀ ਹੌਲੀ ਇਤਨਾ ਕੁਛ ਮਿਲ ਜਾਵੇਗਾ ਕਿ ਜਿਹੜਾ ਸਾਤੋਂ ਸੰਭਾਲਿਆ ਵੀ ਨਹੀਂ ਜਾਣਾ। ਇਸ ਕਰਕੇ ਸਤਿਗੁਰੂ ਕਹਿੰਦੇ ਆਓ ਗੁਰੂ ਵਾਲੇ ਬਣ ਕੇ ਗੁਰੂ ਕੀ ਹਰ ਆਗਿਆ ਦਾ ਪਾਲਣ ਕਰਦੇ ਹੋਏ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।